ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰ ਹੋ ਹਾਜ਼ਰ ਹਜ਼ੂਰ ਖੁਦਾਏ ਬੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰ ਹੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਿਹਰ ਮਿਲਾ ਦਸਤਗੀਰੀ ਨਾਹੇ ਰਹਾਓ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰ ਦਨ ਬੂਦ ਕਰ ਫੱਕਰ ਦਾਇਮ ਲਾਏ ਚਸਮੇ ਜਹ ਤਹ ਮੌਜੂਦ ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਨ ਸੋਏ ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਦੀ ਸਾਜੇ ਸਵਾਰੇ ਸਤਸੰਗ ਜਿਓ ਗੁਰੂ ਪਾਤਸ਼ਾਹ ਦੀ ਅਪਰਪਾਰ ਬਖਸ਼ਿਸ਼ ਹੋਈ ਹੈ। ਸਤਿਗੁਰੂ ਦਾ ਸ਼ਬਦ ਆਪਣੇ ਸਰਵਣ ਕੀਤਾ ਹੈ। ਇਸ ਪਾਵਨ ਅਸਥਾਨ 'ਤੇ ਪਹੁੰਚੇ ਹੋ ਜਿਸ ਦੀ ਸਾਰੇ ਸੰਸਾਰ ਵਿੱਚ ਮਹਿਮਾ ਹੈ। ਕੋਈ ਵੀ ਯਾਤਰੀ ਹੋਵੇ, ਕਿਸੇ ਦੇਸ਼ ਦਾ ਵੀ ਹੋਵੇ, ਜਦੋਂ ਇੰਡੀਆ ਆਉਂਦਾ, ਇਸ ਦੇਸ਼ ਵਿੱਚ ਆਉਂਦਾ, ਉਹਨੂੰ ਇਹ ਜ਼ਰੂਰ ਧਿਆਨ ਹੁੰਦਾ ਕਿ ਮੈਂ ਅੰਮ੍ਰਿਤਸਰ ਸਾਹਿਬ ਜਾਣਾ, ਦਰਬਾਰ ਸਾਹਿਬ ਜਾ ਕੇ ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਦੀਦਾਰ ਕਰਨੇ ਹਨ, ਭਾਵੇਂ ਉਹ ਸਿੱਖ ਨਾਮ ਹੀ ਹੋਵੇ, ਕਿਸੇ ਧਰਮ ਦਾ ਵੀ ਹੋਵੇ। ਦਰਬਾਰ ਸਾਹਿਬ ਦੇ ਦਰਸ਼ਨਾਂ ਦੀ ਇੱਛਾ ਉਹਦੇ ਮਨ ਵਿੱਚ ਹੁੰਦੀ। ਹੋਰ ਅਯੂਬੇ ਵੀ ਹੈ, ਇੱਕ ਸੈਲਾਨੀ ਨੇ ਤੇ ਇੱਥੇ ਤੱਕ ਲਿਖ ਦਿੱਤਾ ਸੀ ਕਿ ਮੈਨੂੰ ਕਿਹਾ ਗਿਆ ਦੋ ਥਾਵਾਂ ਜ਼ਰੂਰ ਵੇਖਣੀਆਂ, ਇੱਕ ਦਰਬਾਰ ਸਾਹਿਬ ਅੰਮ੍ਰਿਤਸਰ, ਇੱਕ ਤਾਜ ਮਹਿਲ। ਅਤੇ ਫਿਰ ਵੇਖ ਕੇ ਕੀ ਵੇਖਿਆ, ਤਾਜ ਮਹਿਲ ਸ਼ਾਹਜਹਾਨ ਨੇ ਬਣਵਾਇਆ ਸੀ 4,50,00,000 ਰੁਪਈਆ ਉਸ ਵੇਲੇ ਖਰਚਾ ਆਇਆ, 22 ਸਾਲ ਇਹ ਬਣਦਾ ਰਿਹਾ। ਕਹਿੰਦੇ ਨੇ ਕਰੋੜਾਂ ਇੱਥੇ ਮਜ਼ਦੂਰ ਲੱਗੇ ਰਹੇ। ਔਰ ਕਮਾਲ ਗੱਲ ਹੈ ਕਿ ਜਿਹੜਾ ਵੱਡਾ ਮਿਸਤਰੀ ਸੀ ਉਹਦੇ ਹੱਥ ਕੱਟ ਦਿੱਤੇ ਗਏ ਕਿ ਕਿਸੇ ਹੋਰ ਥਾਂ 'ਤੇ ਇਹੋ ਜਿਹਾ ਤਾਜ ਮਹਿਲ ਨਾ ਬਣਾ ਦੇਵੇ। ਮਜ਼ਦੂਰਾਂ ਨੂੰ ਵਗਾਰੀ ਫੜਿਆ ਗਿਆ, ਉਹਨਾਂ ਦੀ ਚਮੜੀ ਲਾਹ ਦਿੱਤੀ ਜਾਂਦੀ ਸੀ ਮਾਰ ਮਾਰ ਕੇ। ਉਹ ਸੈਲਾਨੀ ਲਿਖਦੇ ਨੇ ਦਰਬਾਰ ਸਾਹਿਬ ਜਾ ਕੇ ਜੀਵਨ ਵੇਖਿਆ, ਤਾਜ ਮਹਿਲ ਵਿੱਚੋਂ ਮੌਤ ਦਿਸਦੀ ਪਈ ਹੈ। ਜੋ ਵੀ ਇੱਥੇ ਆਉਂਦਾ ਆ ਕੇ ਦੀਦਾਰ ਕਰਦਾ ਹੈ, ਇੱਕ ਗੱਲ ਉਸ ਨੂੰ ਮਿਲਦੀ ਹੈ ਕਿ ਇੱਥੇ ਮਨ ਦੀ ਸ਼ਾਂਤੀ, ਮਨ ਦਾ ਟਿਕਾਓ, ਟੁੱਟੀ ਹੋਈ ਸੁਰਤ ਇੱਥੇ ਜੁੜ ਜਾਂਦੀ ਹੈ। ਇੱਥੇ ਆ ਕੇ ਬੰਦਾ ਰੱਬ ਨਾਲ ਜੁੜਦਾ ਹੈ। ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ। ਇੱਥੇ ਅੰਮ੍ਰਿਤ ਵੇਲੇ ਜੋ ਹੁਕਮ ਸਤਿਗੁਰਾਂ ਬਖਸ਼ਿਸ਼ ਕੀਤਾ ਉਹ ਆਪਣੇ ਸਰਵਣ ਕੀਤਾ ਹੈ। ਭਾਈ ਗੁਰਸੇਵਕ ਸਿੰਘ ਜੀ ਨੇ ਆਪ ਨੂੰ ਸਰਵਣ ਕਰਵਾਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਡੇ ਕੋਲ ਨੰਕਾਰ ਸਰੂਪ ਹਨ। ਸੱਚਾ ਸੁੱਚਾ ਸਿੱਖ, ਬਵੇਕੀ ਸਿੱਖ, ਗਿਆਨਵਾਨ ਸਿੱਖ ਉੱਤੇ ਗੁਰਦੁਆਰੇ ਨੂੰ ਹੋ ਕੇ ਆਵੇ ਅਤੇ ਕੋਈ ਪੁੱਛੇ ਕੀ ਕਰਕੇ ਆਏ, ਕਿੱਥੋਂ ਹੋ ਕੇ ਆਏ ਹੈ, ਤਾਂ ਉਹ ਜ਼ਰੂਰ ਕਹਿੰਦਾ ਨੰਕਾਰ ਦੇ ਦਰਸ਼ਨ ਕਰਕੇ ਆਏ ਹਾਂ। ਵਾਹ ਵਾਹ ਬਾਣੀ ਨੰਕਾਰ ਹੈ ਜਿਸ ਜੇਵੜ ਅਵਰ ਨਾ ਕੋਏ। ਇਹ ਨੰਕਾਰ ਸਰੂਪ ਬਾਣੀ ਹੈ। ਅੱਜ ਰਾਤ ਤੋਂ ਹੀ ਰਾਮਸਰ ਸਾਹਿਬ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੰਪਾਦਨਾ ਹੋਈ ਉੱਥੇ ਕਥਾ ਰਾਤ ਨੂੰ ਸ਼ਾਮ ਨੂੰ ਜੋ ਇੱਥੇ ਹੁੰਦੀ ਸੀ ਮਾਂਝੀ ਸਾਹਿਬ ਉੱਥੇ ਆਰੰਭ ਹੋ ਰਹੀ ਹੈ। ਹੋਰ ਕਾਫੀ ਸਮਾਗਮ ਹੋ ਰਹੇ ਹਨ। ਸੰਗਤਾਂ ਜਿਨ੍ਹਾਂ ਦਾ ਆਨੰਦ ਮਾਣਨਗੀਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਗੁਰੂਆਂ ਦੀ ਬਾਣੀ ਹੈ ਸਿੱਖਾਂ ਦੀ ਬਾਣੀ ਵੀ ਹੈ। ਜਿਵੇਂ ਸੱਤਾ ਬਲਵੰਡ ਦੀ ਵਾਰ, ਸੁੰਦਰ ਦੀ ਸਦ, 15 ਭਗਤਾਂ ਦੀ ਬਾਣੀ ਵੀ ਹੈ। ਕਬੀਰ ਸਾਹਿਬ ਜੀ ਦਾ ਸ਼ਬਦ ਅੱਜ ਦਾ ਇਹ ਫੁਰਮਾਨ ਹੁਕਮ ਹੈ। ਔਰ ਇਹ ਯਾਦ ਰਹੇ ਕਿ 524 ਸ਼ਬਦ ਕਬੀਰ ਸਾਹਿਬ ਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਇਮਾਨ ਹਨ। ਕਬੀਰ ਸਾਹਿਬ ਜੀ ਨੂੰ ਪ੍ਰਮੁੱਖਤਾ ਦਿੱਤੀ ਸਤਿਗੁਰਾਂ ਨੇ ਬਾਣੀ ਦਰਜ ਕਰਨ ਲੱਗਿਆਂ। ਧੰਨ ਗੁਰੂ ਅਰਜਨ ਦੇਵ ਜੀ ਨੇ ਜਿਵੇਂ ਪਹਿਲੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਰਜ ਕੀਤੀ, ਗੁਰੂ ਅੰਗਦ ਦੇਵ ਜੀ ਦੇ ਸਲੋਕ ਨੇ ਉਹ ਤੇ ਵਾਰਾਂ ਨਾਲ ਨੇ, ਫਿਰ ਗੁਰੂ ਅਮਰਦਾਸ ਦੀ, ਫਿਰ ਗੁਰੂ ਰਾਮਦਾਸ ਦੀ, ਫਿਰ ਗੁਰੂ ਅਰਜਨ ਦੇਵ ਦੀ, ਇੱਥੇ ਸਭ ਤੋਂ ਪਹਿਲੇ ਕਬੀਰ ਸਾਹਿਬ ਜੀ ਦੀ ਬਾਣੀ। ਫਿਰ ਨਾਮਦੇਵ ਜੀ ਦੀ, ਉਹਨਾਂ ਦੇ 62 ਸ਼ਬਦ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਫਿਰ ਭਗਤ ਰਵਿਦਾਸ ਜੀ ਦੀ, ਉਹਨਾਂ ਦੇ 40 ਸ਼ਬਦ ਨੇ। ਫਿਰ ਬਾਕੀ ਭਗਤਾਂ ਦੇ, ਭਗਤ ਕਬੀਰ ਸਾਹਿਬ ਦੀ ਬਾਣੀ ਇੱਕ ਸ਼ੀਸ਼ੇ ਦੀ ਤਰ੍ਹਾਂ, ਜਿਵੇਂ ਸ਼ੀਸ਼ਾ ਜੈਸਾ ਮੂੰਹ ਹੋਵੇ ਵਿਖਾ ਦਿੰਦਾ, ਇੱਥੇ ਆਈਨੇ ਦੀ ਤਰ੍ਹਾਂ ਹੈ, ਬੰਦੇ ਦਾ ਮਨ ਸਾਫ ਦਿਸਦਾ ਪਿਆ। ਹੁਣ ਇੱਥੇ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਬੰਦਾ ਧਾਰਮਿਕ ਸਥਾਨਾਂ 'ਤੇ ਵੀ ਜਾਂਦਾ, ਧਾਰਮਿਕ ਗ੍ਰੰਥਾਂ ਨੂੰ ਵੀ ਪੜ੍ਹਦਾ, ਔਰ ਬਹੁਤ ਕੁਛ ਵਿਚਾਰਦਾ, ਇਹ ਵੀ ਸਮਝਦਾ ਕਿ ਮੈਂ ਸਭ ਕੁਝ ਪਾ ਲਿਆ। ਗੁਰੂ ਅਰਜਨ ਦੇਵ ਜੀ ਨੇ ਇੱਕ ਬਚਨ ਕਿਹਾ, ਉਹ ਕਹਿੰਦੇ ਨੇ, ਘਾਟ ਨਾ ਕਿਨਹੀਂ ਕਹਾਇਆ। ਕਿਸੇ ਨੇ ਆਪਣੇ ਆਪ ਨੂੰ ਘੱਟ ਨਹੀਂ ਅਖਵਾਇਆ। ਘਾਟ ਨਾ ਕਿਨਹੀਂ ਕਹਾਇਆ, ਸਭ ਕਹਤੇ ਹੈ ਪਾਇਆ। ਹਰ ਕੋਈ ਕਹਿੰਦਾ ਮੈਂ ਰੱਬ ਪਾ ਲਿਆ, ਮੈਂ ਰੱਬ ਪਾ ਲਿਆ। ਪਰ ਇੱਕ ਗੱਲ ਕਹਿੰਦੇ ਨੇ ਕਬੀਰ ਸਾਹਿਬ ਜੀ, ਤੂੰ ਇਹ ਵੇਖ, ਮੈਂ ਗ੍ਰੰਥਾਂ ਦੀ ਗੱਲ ਨਾ ਕਰਾਂ, ਗੱਲ ਕਰਾਂ ਤੇਰੀ, ਅਜੇ ਤੱਕ ਸ਼ੱਕ ਹੈ ਕਿ ਨਹੀਂ? ਤੈਨੂੰ ਭਾਵੇਂ ਸਾਰੇ ਗ੍ਰੰਥ ਯਾਦ ਹੋਣ, ਸ਼ੱਕ ਹੈ ਕਿ ਨਹੀਂ ਕਿ ਰੱਬ ਹੈ ਵੀ ਇਹ ਕਿ ਨਹੀਂ? ਵੇਦ ਵੀ ਯਾਦ ਕਰ ਲਿਆ ਔਰ ਸ਼ੱਕ ਵੀ ਟਿਕਿਆ ਰਿਹਾ, ਕੁਰਾਨ ਵੀ ਯਾਦ ਕਰ ਲਿਆ ਅਤੇ ਸ਼ੱਕ ਵੀ ਟਿਕਿਆ ਰਿਹਾ। ਕਹਿੰਦੇ ਨੇ ਫਿਰ ਤਾਂ ਤੇਰਾ ਜੀਵਨ ਬੜਾ ਅਧੂਰਾ, ਤੂੰ ਕੁਛ ਵੀ ਨਹੀਂ ਕੀਤਾ। ਦੇਖੋ, ਮੈਂ ਇੱਕ ਪ੍ਰਮਾਣ ਇੱਥੇ ਦੇ ਦਿਆਂ, ਘੱਟ ਵੱਧ ਤੋਲਿਆ ਤਾਂ ਜਾਂਦਾ ਤੱਕੜੀ 'ਤੇ, ਤੋਲਣਾ ਤਾਂ ਤੱਕੜੀ 'ਤੇ ਹੈ ਨਾ, ਪਰ ਅੱਜ ਤੱਕ ਕਿਸੇ ਨੇ ਤੱਕੜੀ ਨੂੰ ਪਾਪੀ ਨਹੀਂ ਆਖਿਆ। ਤੋਲਣ ਵਾਲੇ ਨੂੰ ਕਹਿੰਦੇ ਹਾਂ ਕਿ ਇਹ ਪਾਪੀ ਹੈ। ਤੱਕੜੀ ਜਿਹੜੀ ਹੈ, ਤੋਲਿਆ ਹਾਲੇ ਤੱਕੜੀ 'ਤੇ ਗਿਆ, ਸਜ਼ਾ ਤੱਕੜੀ ਨੂੰ ਮਿਲਣੀ ਚਾਹੀਦੀ ਹੈ, ਪਰ ਨਹੀਂ, ਤੋਲਣ ਵਾਲੇ ਦਾ ਗੁਣਾ ਹੈ, ਤੱਕੜੀ ਦਾ ਨਹੀਂ। ਤੱਕੜੀ ਬਣਾਈ ਸੀ ਬਿਲਕੁਲ ਸਾਵੀ ਡੰਡੀ ਕਰਕੇ, ਸ਼ਾਬੇ ਇੱਕ ਜੈਸੇ, ਇਹ ਤਾਂ ਤੋਲਣ ਵਾਲਾ ਠੂੰਗਾ ਲਾ ਜਾਂਦਾ। ਗੁਣਾ ਹੈ ਤੋਲਣ ਵਾਲੇ ਦਾ। ਇਹ ਜਿਹੜੇ ਧਾਰਮਿਕ ਗ੍ਰੰਥ ਨੇ ਅਤੇ ਤੱਕੜੀ ਦੀ ਤਰ੍ਹਾਂ ਨੇ। ਹੁਣ ਸਵਾਲ ਇਹ ਹੈ ਕਿ ਜਿਹੜੇ ਪੜ੍ਹਨ ਵਾਲੇ ਨੇ ਉਹ ਅਰਥ ਕਿਵੇਂ ਕਰਦੇ ਨੇ? ਮੇਰਾ ਖਿਆਲ ਇਫਤਰਾ ਦੇ ਸੌਖੇ ਜਿਹੇ ਅਰਥ ਸਮਝਣੇ ਹੋਣ ਨਾ, ਤਾਂ ਰਾਮ ਰਾਏ ਦੀ ਸਾਖੀ ਜਿਹੜੀ ਹੈ ਨਾ, ਉਹਨੂੰ ਯਾਦ ਕਰ ਲਓ। ਉਹ ਕਹਿੰਦਾ ਨਹੀਂ ਜੀ, ਉਹ ਮਿੱਟੀ ਮੁਸਲਮਾਨ ਕੇ ਨਹੀਂ ਲਿਖੇ ਆ, ਮਿੱਟੀ ਬੇਈਮਾਨ ਕੇ ਲਿਖੇ ਆ। ਇਹ ਜੇ ਇਫਤਰਾ ਵੀ ਹੈ ਕੁਝ ਹੋਰ, ਤੇ ਉਹਦਾ ਕਰ ਕੁਝ ਹੋਰ ਦਾ ਹੋਰ ਹੀ ਜਾਣ। ਪ੍ਰੋਫੈਸਰ ਸਾਹਿਬ ਸਿੰਘ ਗੋਰੀ ਲਿਖਦੇ ਨੇ, ਕਹਿੰਦੇ ਕਾਦੀਆਂ ਤੋਂ ਆਏ ਮੁਸਲਮਾਨ ਤੇ ਕਹਿਣ ਲੱਗੇ ਗੁਰੂ ਨਾਨਕ ਦੇ ਪੈਸ਼ੀਨ ਕੋਈ ਕਰ ਗਏ ਨੇ। ਕਹਿਣ ਲੱਗੇ ਕਿਹੜੀ? ਕਿ ਜਦੋਂ ਕਿਤੇ ਇਹ ਦੰਗੇ ਹੋਣ ਤੇ ਕਾਦੀਆਂ ਵਾਲਿਆਂ ਨੂੰ ਵਕਤ ਨਾ ਪਾਇਓ ਜੇ, ਤੇ ਉਹ ਪੰਕਤੀ ਪੜ੍ਹ ਦਿੱਤੀ, ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲਏ ਕੁਰਾਨ। ਉਹ ਤੇ ਗੱਲ ਚੱਲ ਰਹੀ ਸੀ ਕਿ ਸ੍ਰਿਸ਼ਟੀ ਕਦੋਂ ਪੈਦਾ ਹੋਈ ਕਿਸੇ ਨੂੰ ਕੋਈ ਪਤਾ ਨਹੀਂ, ਰੱਬ ਹੀ ਜਾਣਦਾ। ਪਿਤਾ ਕਾ ਜਨਮ ਕੇ ਜਾਣੇ ਕਬੂਤ, ਅਸੀਂ ਤੇ ਹੈ ਨਹੀਂ ਸਾਂ। ਉਹਨਾਂ ਕਿਹਾ ਵੇਲ ਨਾ ਪਾਈਆ ਪੰਡਤੇ ਜੇ ਹੋਵੇ ਲੇਖ ਪੁਰਾਣ। ਪੰਡਤਾਂ ਨੂੰ ਵੇਲੇ ਦਾ ਪਤਾ ਨਹੀਂ ਲੱਗਾ, ਵਕਤ ਨਾ ਪਾਇਓ ਕਾਦੀਆਂ, ਵਕਤ ਦਾ ਅਰਥ ਹੈ ਸਮਾਂ। ਪਰ ਉਹਨੇ ਆਖਿਆ ਕਾਦੀਆਂ ਵਾਲਿਆਂ ਨੂੰ ਕੁਝ ਨਾ ਆਖਿਓ ਜੇ। ਇਹਨੂੰ ਕਹਿੰਦੇ ਨੇ ਇਫਤਰਾ। ਹੈ ਕੁਛ ਹੋਰ ਤੇ ਅਰਥ ਕੁਛ ਹੋਰ ਦੇ ਹੋਰ ਹੀ ਕਰ ਜਾਣੇ, ਔਰ ਆਪਣਾ ਮਨ ਵੀ ਅੰਦਰੋਂ ਕਹਿੰਦਾ ਵੀ ਮੈਂ ਬੋਲ ਝੂਠ ਰਿਹਾ। ਅੰਦਰੋਂ ਮਨ ਕਹਿੰਦਾ ਜੋ ਲੋਕਾਂ ਨੂੰ ਸੁਣ ਕੇ ਵੀ ਸਮਝਾ ਰਹੇ ਹਾਂ, ਇਹ ਹੈ ਤੇ ਗਲਤ, ਇਹ ਮਨ ਤੇ ਆਪਣਾ ਵੀ ਨਹੀਂ ਮੰਨਦਾ। ਪਰ ਦੂਸਰਿਆਂ ਨੂੰ ਵੀ ਬੰਦਾ ਸਮਝਾ ਰਿਹਾ। ਮੈਂ ਕੁਛ ਦੋ ਚਾਰ ਗੱਲਾਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਾਂ, ਅੱਜ ਇਹਨਾਂ ਦੀ ਲੋੜ ਹੈ। ਛੋਟੇ ਛੋਟੇ ਬੱਚੇ ਬੈਠੇ ਨੇ ਵਾਇਨ ਵਿੱਚ, ਸਕੂਲ ਹੈ ਪ੍ਰਾਈਵੇਟ, ਅਤੇ ਹੁਣ ਡਰਾਈਵਰ ਇਸ ਤਰ੍ਹਾਂ ਕਰਦਾ, ਬੇਈਮਾਨੀ ਕਰ ਰਿਹਾ ਕਿਹੜੀ? ਬੱਚਿਆਂ ਨੂੰ ਕਹਿੰਦਾ ਕਾਰ ਸਟਾਰਟ ਨਹੀਂ ਹੋ ਰਹੀ, ਉਹ ਯਾਰਡ ਵਿੱਚ ਆ, ਇੰਝ ਕਰੋ ਭਾਈ ਆਪਣਾ ਆਪਣਾ ਜਿਹਨੂੰ ਜਿਹਨੂੰ ਮੰਨਦੇ ਉਹਦਾ ਨਾਂ ਲਵੋ ਅਤੇ ਆਖੋ ਮਹਾਰਾਜ ਕਾਰ ਸਟਾਰਟ ਹੋ ਜਾਏ। ਕਿਸੇ ਨੇ ਗੁਰੂ ਦਾ ਲਿਆ, ਕਿਸੇ ਪੀਰ ਦਾ ਲਿਆ, ਕਿਸੇ ਕੁਝ, ਅਤੇ ਹੁਣ ਜਿਹਦੇ ਨਾਂ 'ਤੇ ਸਕੂਲ ਸੀ ਨਾ ਕਿਹਾ, ਐਸ ਮਹਾਰਾਜ ਦਾ ਲਵੋ, ਹੁਣ ਉਹਦਾ ਨਾਂ ਲਿਆ ਅਤੇ ਕਾਰ ਸਟਾਰਟ ਹੋ, ਉਹਦੇ ਹੋਣਾ ਹੀ ਸੀ। ਪਰ ਬੱਚਿਆਂ ਦੇ ਮਨ ਵਿੱਚ ਤਾਂ ਗੱਲ ਆ ਗਈ ਨਾ, ਅਤੇ ਬਾਕੀ ਦੇ ਕੁਛ ਨਹੀਂ, ਬਸ ਆਹ ਮਹਾਰਾਜ ਹੈ ਅਸਲ, ਇਹਦਾ ਧਰਮ ਧਾਰਨ ਕਰਨਾ ਚਾਹੀਦਾ। ਇਹਨੂੰ ਕਹਿੰਦੇ ਨੇ ਇਫਤਰਾ। ਹੋਰ ਅੱਗੇ ਥੋੜ੍ਹਾ ਜਿਹਾ ਚੱਲੀਏ, ਆਂਧਰਾ ਵਿੱਚ ਪ੍ਰਚਾਰਕ ਕੁਛ ਗਏ ਆਪਣੇ ਧਰਮ ਦੀ ਲੈ ਕੇ ਗੱਲ, ਕਹਿਣ ਲੱਗੇ ਕਿਸ ਨੂੰ ਮੰਨਦੇ ਹੋ? ਉਹਨਾਂ ਕਿਹਾ ਜੀ ਰਾਮ ਨੂੰ। ਅਤੇ ਉਹਨਾਂ ਕੀ ਕੀਤਾ, ਆਪਣਾ ਮਹਾਰਾਜ ਗੁਰੂ ਜੋ ਸੀ ਨਾ ਉਹਦੀ ਮੂਰਤੀ ਬਣਾ ਲਈ ਲੱਕੜ ਦੀ, ਅਤੇ ਦੂਸਰੀ ਰਾਮ ਦੀ ਬਣਾ ਲਈ ਲੋਹੇ ਦੀ, ਅਤੇ ਕਹਿਣ ਲੱਗਾ ਲਿਆਓ ਪਾਣੀ ਦਾ ਬਾਟਾ ਲੈ ਆਉਂਦਾ। ਦੋਵੇਂ ਭਾਈਆਂ, ਹੁਣ ਰਾਮ ਦੀ ਮੂਰਤੀ ਸੀ ਲੋਹੇ ਦੀ, ਉਹ ਤਾਂ ਡੁੱਬਣੀ ਸੀ, ਡੁੱਬ ਗਈ, ਅਤੇ ਲੱਕੜ ਦੀ ਤਰ ਗਈ, ਅਤੇ ਕਹਿਣ ਲੱਗਾ ਜਿਹੜਾ ਆਪ ਡੁੱਬ ਗਿਆ ਤੁਹਾਨੂੰ ਕੀ ਤਾਰੇਗਾ? ਉਹ ਕਹਿਣ ਲੱਗੇ ਗੱਲ ਤਾਂ ਠੀਕ ਹੈ, ਇਹ ਤਾਂ ਆਪ ਡੁੱਬ ਗਿਆ ਸਾਨੂੰ ਕੀ ਤਾਰੇਗਾ? ਪਰ ਮਗਰੋਂ ਮਹਾਤਮਾ ਉਹਨਾਂ ਦੇ ਵੀ ਆ ਗਏ। ਉਹ ਕਹਿਣ ਲੱਗੇ ਭਾਈ ਜਲ ਪ੍ਰੀਖਿਆ ਤਾਂ ਅੱਜ ਤੱਕ ਨਹੀਂ ਸੁਣੇ, ਸਾਡੇ ਵਿੱਚ ਤਾਂ ਅਗਨ ਪ੍ਰੀਖਿਆ ਹੁੰਦੀ, ਸੀਤਾ ਮਈਆ ਵੀ ਅਗਨ 'ਚੋਂ ਗੁਜ਼ਰ ਕੇ ਆਈ ਸੀ। ਅਗਨ ਪ੍ਰੀਖਿਆ, ਅੱਗ ਬਾਲੋ ਅਤੇ ਅੱਗ 'ਚ ਪਾਓ, ਅਤੇ ਹੁਣ ਉਹ ਭੱਜੇ ਕਿ ਮੇਰੀ ਹੁਣ ਸੜ ਜਾਣੀ ਹੈ ਮੂਰਤੀ, ਕਿਉਂਕਿ ਹੁਣ ਹੈ ਲੱਕੜ ਦੀ। ਇਹਨੂੰ ਕਹਿੰਦੇ ਨੇ ਇਫਤਰਾ, ਭੁਲੇਖਾ ਪਾਉਣਾ। ਉਹਨਾਂ ਗ੍ਰੰਥਾਂ ਬਾਰੇ ਤਾਂ ਸਾਫ ਲਿਖਿਆ ਕਿ ਤਕੜੀਆਂ ਦਾ ਗੁਣਾ ਨਹੀਂ ਭਾਈ, ਬੇਦ ਕਤੇਬ ਕਹੋ ਮਤ ਝੂਠੇ, ਮਤ ਇਹਨਾਂ ਨੂੰ ਝੂਠੇ ਆਖੋ, ਝੂਠਾ ਜੋ ਨਾ ਵਿਚਾਰ ਹੈ। ਤੂੰ ਮੰਨਦਾ ਹੈ ਜੋ ਪੜ੍ਹਦਾ, ਜੋ ਸਭ ਮੈਂ ਇਹ ਖੁਦਾਏ ਕਹਿਤ ਹੈ ਤੋ ਕਿਉਂ ਮੁਰਗੀ ਮਾਰੇ? ਇੱਕ ਵਿਅਕਤੀ ਦਾ ਨਾਂ ਲੈ ਦਿਆਂ ਗੱਲ ਹੋਰ ਸਪਸ਼ਟ ਹੋ ਜਾਏਗੀ। ਦਸ਼ਮੇਸ਼ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜ਼ਫਰਨਾਮਾ ਲਿਖਦਿਆਂ ਇੱਕ ਗੱਲ ਲਿਖਦੇ ਨੇ। ਡਾਕਟਰ ਬਲਵੀਰ ਸਿੰਘ ਇੰਗਲੈਂਡ ਪੜ੍ਹੇ ਸਨ, ਭਾਈ ਵੀਰ ਸਿੰਘ ਦੇ ਛੋਟੇ ਭਰਾ, ਦੇਹਰਾਦੂਨ ਕਾਫੀ ਚਿਰ ਬਾਅਦ 'ਚ ਰਹੇ। ਇੱਕ ਗੱਲ ਉਹਨਾਂ ਲਿਖੀ ਹੈ, ਪੁਸਤਕ ਹੈ ਉਹਨਾਂ ਦੀ ਕਲਮ ਦੀ ਕਰਾਮਾਤ। ਉਹਨਾਂ ਦੀ ਸ੍ਰੀ ਸਾਹਿਬ ਵਿੱਚ ਤਾਂ ਕਰਾਮਾਤ ਸੀ, ਪਰ ਕਲਮ ਦੀ ਕਰਾਮਾਤ ਨਾ ਈਮਾ ਪਰਸਤੀ ਨਾ ਔਜ਼ਾਏ ਦੀ ਨਾ ਸਾਹਿਬ ਸ਼ਨਾਸੀ ਨਾ ਮੁਹੰਮਦ ਯਕੀਨ। ਉਹ ਰੰਗ ਜ਼ੇਬ ਮੈਂ ਸੁਣਿਆ ਤੈਨੂੰ ਕੁਰਾਨ ਪੂਰੀ ਜ਼ੁਬਾਨੀ ਯਾਦ ਆ, ਇਹ ਠੀਕ ਹੈ ਮੰਨਦਾ, ਤੂੰ ਲਿਖਣਾ ਵੀ ਹੈ ਕੁਰਾਨਾਂ ਬਹੁਤ ਲਿਖੀਆਂ ਕਾਪੀਆਂ, ਤੂੰ ਬਹੁਤ ਲਿਖਦਾ ਸੀ ਲਿਖੀਆਂ ਵੀ, ਪਰ ਇੱਕ ਗੱਲ ਮੈਂ ਤੈਨੂੰ ਦੱਸਾਂ ਮੰਨਿਆ ਤੂੰ ਬਿਲਕੁਲ ਨਹੀਂ, ਨਾ ਤੇਰਾ ਮੁਹੰਮਦ ਸਾਹਿਬ 'ਤੇ ਯਕੀਨ, ਨਾ ਤੂੰ ਕੋਈ ਧਰਮੀ ਹੈ ਅਤੇ ਧਰਮ 'ਤੇ ਤੇਰਾ ਵਿਸ਼ਵਾਸ। ਤੂੰ ਜੋ ਮੁਹੱਈਉਦੀਨ ਆਪਣੇ ਆਪ ਨੂੰ ਧਰਮ ਦਾ ਰਖਵਾਲਾ, ਧਰਮ ਦਾ ਰਾਖਾ ਕਹਿਣਾ, ਇਹ ਗੱਲ ਮਨ ਨਹੀਂ ਮੰਨਦਾ, ਉਹਦਾ ਕਾਰਨ ਹੈ। ਕੋਲਾਰਪਣੇ 'ਚ ਇਹ ਗੱਲ ਨਹੀਂ ਕਹੀ, ਉਹਨਾਂ ਨੇ ਤਾਂ ਆਖੀ ਕਿ ਤੇਰੇ ਅੰਦਰ ਅਜੇ ਸ਼ੱਕ ਟਿਕਿਆ ਹੋਇਆ, ਮੁਬਾਲਗਾ ਟਿਕਿਆ ਹੋਇਆ, ਇਫਤਰਾ ਟਿਕਿਆ ਹੋਇਆ। ਉਹ ਕੀ? ਤੂੰ ਆਪਣੇ ਬਾਪ 'ਤੇ ਸ਼ੱਕ ਕੀਤਾ, ਅਤੇ ਸ਼ਾਹਜਹਾਨ ਬਾਦਸ਼ਾਹ ਦਾ ਬਾਪ 7 ਸਾਲ ਕੈਦ ਵਿੱਚ ਰਹੇ, ਸੁਭਾਵਕ ਗੱਲ ਚੱਲ ਪਈ। ਤੁਹਾਨੂੰ ਇੱਕ ਬੇਨਤੀ ਕਰਾਂ, ਬੱਚਿਆਂ ਨੂੰ ਕਹਿੰਦੇ ਹਾਂ ਨਾ, ਬੱਚੇ ਜੇ ਸਿੱਖੀ ਤੋਂ ਦੂਰ ਨਾ ਜਾਣ, ਬੱਚੇ ਆਸਤਕ ਹੋਣ, ਨਾਸਤਕ ਨਾ ਬਣਨ। ਇੱਕ ਗੱਲ ਯਾਦ ਰੱਖਣੀ, ਬੱਚਿਆਂ ਦੀ ਮਾਂ ਬਾਪ ਤੇ ਸ਼ਰਧਾ ਨਾ ਨਾ ਬਣੇ, ਗੁਰੂ ਤੇ ਕਦੀ ਨਹੀਂ ਬਣਨ। ਮਾਂ ਬਾਪ ਤੇ ਜੇ ਸ਼ਰਧਾ ਨਾ ਬਣੀ, ਰੱਬ ਤੇ ਸ਼ਰਧਾ ਕਦੀ ਨਹੀਂ ਬਣਨੀ। ਜੇਕਰ ਬੱਚਾ ਵੇਖਦਾ ਬਾਪ ਗੁਰਦੁਆਰੇ ਵੀ ਜਾਂਦਾ, ਝੂਠ ਵੀ ਬੋਲਦਾ, ਬੱਚਾ ਵੇਖਦਾ ਪਿਤਾ ਪਾਠ ਵੀ ਕਰ ਲੈਂਦਾ, ਸ਼ਰਾਬ ਵੀ ਪੀ ਲੈਂਦਾ, ਪਿਤਾ ਜੂਆ ਵੀ ਖੇਡ ਲੈਂਦਾ, ਪਿਤਾ ਮਾਂ ਦੀ ਮਾਰ ਕੁਟਾਈ ਵੀ ਕਰਦਾ, ਜਦੋਂ ਉਹਦੇ ਮਨ 'ਤੇ ਇਹ ਪ੍ਰਭਾਵ ਹੈ, ਬੱਚਾ ਅੱਜ ਤੱਕ ਕਿਵੇਂ ਹੋਵੇਗਾ? ਵੀ ਜਿਹੜੀ ਗੱਲ ਇਹ ਕਰਦਾ ਪਿਆ, ਰੱਬ ਨੂੰ ਇਹ ਮੰਨਦਾ ਤਾਂ ਝੂਠ ਕਿਉਂ ਬੋਲਦਾ? ਮੈਂ ਤੁਹਾਨੂੰ ਆਪਣੀ ਨਾਲ ਬੀਤੀ ਗੱਲ ਸੁਣਾਉਂਦਾ ਕਿ ਇੱਕ ਵਾਰ ਇੱਕ ਪਰਿਵਾਰ 'ਚ ਬੈਠੇ, ਉਹਨਾਂ ਜਾਣਾ ਤਾਂ ਬਣਿਆ, ਪ੍ਰੇਮੀ ਕਈ ਲੈ ਜਾਂਦੇ ਜਲ ਪਾਣੀ ਛਕੋ, ਉਹ ਛੋਟਾ ਜਿਹਾ ਬੱਚਾ ਬੜੀਆਂ ਤੋਤਲੀਆਂ ਗੱਲਾਂ ਕਰੇ, ਮੈਂ ਉਹਨੂੰ ਪੁੱਛ ਬੈਠਾ ਤੇਰੀ ਉਮਰ ਕਿੰਨੀ ਹੈ? ਅਤੇ ਪਤਾ ਉਹਨੇ ਜਵਾਬ ਕੀ ਦਿੱਤਾ? ਕਹਿਣ ਲੱਗਾ, ਹਿੰਦੀ ਬੋਲਦਾ ਸੀ, ਘਰ ਮੈਂ ਪਾਂਚ ਸਾਲ, ਬਸ ਮੈਂ ਪੌਣੇ ਤੀਨ ਸਾਲ। ਮੈਂ ਕਿਹਾ ਉਹ ਇਹ ਕੀ, ਘਰ ਵਿੱਚ ਮੈਂ ਪੰਜਾਂ ਸਾਲਾਂ ਦਾ ਅਤੇ ਬੱਸ ਵਿੱਚ ਪੌਣੇ ਤਿੰਨ ਸਾਲ ਦਾ? ਉਹ ਕੰਡਕਟਰ ਪੁੱਛਦਾ ਸੀ ਨਾ, ਕਾਕੇ ਦੀ ਉਮਰ ਕਿੰਨੀ ਹੈ? ਉਹ ਟਿਕਟ ਨਹੀਂ ਲੱਗਦੀ ਜੇ ਤਿੰਨ ਸਾਲ ਤੋਂ ਥੱਲੇ ਹੋਵੇ। ਮਾਂ ਨੇ ਆਖਣਾ ਪੌਣੇ ਤਿੰਨ ਸਾਲ। ਮੈਂ ਸੋਚਿਆ ਇਹ ਹੁਣ ਅੱਜ ਤੱਕ ਕਿਵੇਂ ਬਣੇਗਾ? ਮਾਂ ਹੀ ਜਦੋਂ ਝੂਠ ਬੋਲ ਸਮਝਦਾ, ਮਾਂ ਝੂਠੀ ਹੈ ਤਾਂ ਰੱਬ ਸੱਚਾ ਕਿੱਥੋਂ ਹੋ ਜਾਏਗਾ? ਜਿਸ ਰੱਬ ਨੂੰ ਇਹ ਮੰਨਦੀ ਹੈ, ਜਿਸ ਧਰਮ ਨੂੰ ਇਹ ਮੰਨਦੀ ਹੈ, ਜੇਕਰ ਚਾਹੁੰਦੇ ਹਾਂ ਨਾ ਮਾਂ ਬੱਚੇ ਸਿੱਖ ਬਣਨ, ਜੇ ਚਾਹੁੰਦੇ ਹਾਂ ਬੱਚੇ ਸਚਿਆਰ ਹੋਣ, ਤਾਂ ਫਿਰ ਪਹਿਲੇ ਉਸਤਾਦ ਅਤੇ ਮਾਂ ਬਾਪ ਹੀ ਨੇ, ਇਹਨਾਂ ਕੋਲੋਂ ਹੀ ਸਿੱਖਣਾ ਹੈ। ਜੇ ਇਹ ਸਿੱਖ ਨਹੀਂ, ਬੱਚੇ ਸਿੱਖ ਕਿੱਥੋਂ? ਸਵੇਰੇ ਉੱਠ ਕੇ ਕਿਸ ਦੇ ਮੱਥੇ ਲੱਗਣਾ? ਕਿਸੇ ਟੀਚਰ ਦੇ? ਨਹੀਂ, ਮਾਂ ਦੇ। ਸਵੇਰੇ ਉੱਠ ਕੇ ਮੱਥੇ ਲੱਗਣਾ ਬਾਪ ਦੇ, ਭੈਣਾਂ ਭਰਾਵਾਂ ਦੇ, ਅਤੇ ਉੱਥੋਂ ਜੋ ਦਿਸਿਆ ਉਸਦਾ ਪ੍ਰਭਾਵ ਕਬੂਲਿਆ ਜਾਏਗਾ। ਹੁਣ ਧਾਰਮਿਕ ਗ੍ਰੰਥ 'ਤੇ ਪੜ੍ਹ ਲੈ ਅਤੇ ਦੂਸਰਿਆਂ ਨੂੰ ਧੋਖਾ ਦੇਣ ਵਾਸਤੇ, ਇਹ ਜਿਹੜੀ ਗੱਲ ਹੈ ਨਾ ਕਿ ਮੇਰੇ ਧਰਮ 'ਚ ਵਾਧਾ ਹੋ ਜਾਏ, ਵਾਧਾ ਹੋ ਜਾਏ, ਬੰਦੇ ਜ਼ਿਆਦਾ ਆ ਜਾਣ, ਇਹ ਤਾਂ ਫਿਰ ਵੋਟਾਂ ਇਕੱਠੀਆਂ ਕਰਨ ਵਾਲੀ ਗੱਲ ਹੈ, ਅਤੇ ਰਾਜ ਨਹੀਂ ਇੱਥੇ। ਮੈਂ ਤੁਹਾਨੂੰ ਇਤਿਹਾਸਕ ਗੱਲ ਇੱਕ ਸੁਣਾਵਾਂ ਜੋ ਹੋਈ ਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇ ਸੰਨ 1839 ਨੂੰ ਸ਼ੇਰੇ ਪੰਜਾਬ ਅਕਾਲ ਚਲਾਣਾ ਕਰ ਗਿਆ। 40 ਸਾਲ ਇਸਨੇ ਰਾਜ ਕੀਤਾ, ਬਾਦਸ਼ਾਹ ਬਣ ਕੇ ਰਿਹਾ। ਉਸ ਵੇਲੇ ਦੇ ਹੁੰਦਿਆਂ ਸਿੱਖਾਂ ਦੀ ਗਿਣਤੀ 1 ਕਰੋੜ ਸੀ। ਅੱਖਾਂ ਮੀਟਣ ਦੀ ਦੇਰ ਸੀ, ਪਤਾ ਕਿੰਨੀ ਰਹਿ ਗਈ? ਸਿਰਫ 18 ਲੱਖ। 82 ਲੱਖ ਕਿਹੜੇ ਪਾਸੇ ਤੁਰ ਗਏ? ਉਹ ਰੋਟੀ ਦੇ ਸਿੱਖ ਸਨ। ਭਾਈ ਸੰਤੋਖ ਸਿੰਘ ਨੇ ਸੱਚ ਕਿਹਾ, ਉਹ ਕਹਿੰਦੇ ਨੇ ਇੱਕ ਸਿੱਖੀ ਹੈ ਧੰਦੇ ਦੀ, ਉੱਥੇ ਮੁਬਾਲਗਾ ਟਿਕਿਆ ਹੀ ਰਹੇਗਾ। ਇੱਕ ਸਿੱਖੀ ਹੈ ਧੰਦੇ ਦੀ, ਗੁਰਦੁਆਰੇ ਜਾਣਾ, ਪਾਠ ਵੀ ਕਰ ਲਵਾਂਗਾ, ਪ੍ਰਸ਼ਾਦ ਵੀ ਕਰਾਂਗਾ, ਧੰਦਾ ਚੱਲ ਜਾਵਾ। ਉਹ ਗੁਰੂ ਦਾ ਸਿੱਖ ਨਹੀਂ, ਵਪਾਰ ਦਾ ਸਿੱਖ ਹੈ, ਧੰਦੇ ਦਾ ਸਿੱਖ ਹੈ। ਇੱਕ ਵੇਖਾ ਵੇਖੀ, ਅਲੋ ਦੂਜੇ ਜਾਂਦੇ ਨੇ ਮੈਂ ਵੀ ਜਾਵਾਂ, ਇਹ ਆਖਣਗੇ ਨਹੀਂ ਜਾਂਦਾ। ਉਹ ਵੇਖਾ ਵੇਖੀ ਦੀ ਕਹਿੰਦੇ ਨੇ ਧੰਦੇ ਕੀ ਇੱਕ ਦੇਖਾ ਦੇਖੀ ਹਿਰਸੀ, ਇਹਨੇ ਪਾਠ ਕਰਾਇਆ, ਇਹਦਾ ਕੰਮ ਚੰਗਾ ਚੱਲ ਪਿਆ, ਇਹਦੇ ਘਰ ਪੁੱਤਰ ਹੋ ਪਿਆ। ਕਹਿੰਦੇ ਨੇ ਇਹ ਤੀਸਰੀ ਹਿਰਸੀ, ਚੌਥੀ ਹੈ ਸਿਦਕ ਦੀ, ਭਾਵੇਂ ਹੋਵੇ ਵਾਧਾ ਅਤੇ ਭਾਵੇਂ ਹੋਵੇ ਘਾਟਾ, ਭਾਵੇਂ ਹੋਵੇ ਦੁੱਖ ਅਤੇ ਭਾਵੇਂ ਹੋਵੇ ਸੁੱਖ, ਮੈਂ ਸਿੱਖ ਹਾਂ ਉਹਦੀ ਸਿੱਖੀ ਹੈ ਸਿਦਕ ਦੇ ਅਤੇ ਪੰਜਵੀਂ ਹੈ ਭਾਵ ਦੇ। ਇੱਕ ਸਿਦਕੀ ਤਾਂ ਹੈ ਪਰ ਦੂਸਰੇ ਨੂੰ ਸਮਝਾ ਨਹੀਂ ਸਕਦਾ, ਗਿਆਨ ਨਹੀਂ। ਉਸਨੂੰ ਗਿਆਨ ਹੈ ਉਹ ਸਮਝਾ ਵੀ ਸਕਦਾ। ਭਾਵ ਦੀ ਸਿੱਖੀ ਇੱਥੋਂ ਹੀ ਸਿੱਖੀ ਸ਼ੁਰੂ ਹੁੰਦੀ, ਇੱਥੇ ਕਰਜ਼ ਕਰਾਂ। ਕਾਰਾਂ ਚੱਲਦੀਆਂ ਨੇ, ਗੱਡੀਆਂ ਚੱਲਦੀਆਂ ਨੇ ਸੜਕ 'ਤੇ, ਸੜਕ ਤੱਕ 'ਤੇ ਜਾਣਗੀਆਂ, ਪਰ ਜਿੱਥੇ ਸਮੁੰਦਰ ਆ ਜਾਏ ਉੱਥੇ ਕਾਰ ਨਹੀਂ ਚੱਲਣੀ, ਉੱਥੇ ਤਾਂ ਬੇੜੀ ਚੱਲਣੀ। ਪਾਣੀ ਆ ਗਿਆ, ਜਿੱਥੇ ਤੱਕ ਬੁੱਧ ਕੰਮ ਕਰਦੀ ਉੱਥੇ ਕਰੇਗੇ, ਲੇਕਿਨ ਅੱਗੇ ਧਰਮ ਦਾ ਦੇਸ਼ ਜਿਹੜਾ ਨੇ ਉੱਥੇ ਹੁਕਮ ਰਜ਼ਾ ਦੇ ਬੇੜੇ ਵਿੱਚ ਬਹਿਣਾ ਪਵੇਗਾ, ਉੱਥੇ ਬੁੱਧ ਕੰਮ ਨਹੀਂ ਕਰੇਗੇ। ਭਾਈ ਵੀਰ ਸਿੰਘ ਜੀ ਨੇ ਬੜਾ ਸੁੰਦਰ ਲਿਖਿਆ, ਜਿੰਨਾ ਉਚਿਆਈਆਂ ਉੱਤੋਂ ਬੁੱਧੀ ਖੰਭ ਝਾੜ ਬੈਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾ ਰਹੀਆਂ। ਗਿਆਨੀ ਸਾਨੂੰ ਹੋੜਦਾ ਹੈ, ਵਹਿਮੀ ਢੋਲਾ ਆਖਦਾ ਹੈ, ਮਾਰੇ ਗਏ ਉਹ ਜਿੰਨਾ ਲਾਈਆਂ ਬੁੱਧੋਂ ਪਾਰ ਯਾਰੀਆਂ। ਬੈਠ ਵੇ ਗਿਆਨੀ, ਬੁੱਧੀ ਮੰਡਲੇ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ। ਵਲਵਲੇ ਦਾ ਦੇਸ਼ ਕਿਹੜਾ? ਹੁਕਮ ਰਜ਼ਾ ਦਾ ਦੇਸ਼। ਤੂੰ ਹੈ ਵਾਹ ਤੇਰੀ ਰਜ਼ਾ ਏ। ਕਬੀਰ ਸਾਹਿਬ ਜੀ ਕਹਿੰਦੇ ਨੇ, ਜੋ ਪੰਡਿਤ ਨੇ ਲਿਖ ਦਿੱਤਾ ਅਤੇ ਮੁੱਲਾਂ ਨੇ, ਮੈਂ ਤਾਂ ਕੁਛ ਨਹੀਂ ਲਿਆ। ਇਹ ਤਾਂ ਸ਼ੱਕ ਨਾਲ ਭਰੇ ਹੈ। ਪੰਡਿਤ ਮੁੱਲਾਂ ਜੋ ਲਿਖਦੀ ਆ, ਛੋੜ ਚੱਲੇ ਹਮ ਕਛੂ ਨਾ ਲਈਆ। ਹੋਰ ਗੱਲ ਕਹਿੰਦੇ ਨੇ, ਫਿਰ ਤੂੰ ਕੀ ਹੈ, ਤੂੰ ਮੁਸਲਮਾਨ ਹੈ ਕਿ ਹਿੰਦੂ ਆ? ਕਹਿੰਦੇ ਨੇ ਦੋਵਾਂ 'ਚੋਂ ਕੁਛ ਨਹੀਂ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ। ਹਾਂ, ਇਹ ਸਰੀਰ ਜਿਹਦੇ ਅੱਲਾ ਦੀ ਹੈ। ਅਤੇ ਉਹ ਕਹਿੰਦੇ ਨੇ, ਫਿਰ ਤੂੰ ਮੁਸਲਮਾਨ ਹੋਇਆ? ਕਹਿੰਦਾ ਨਹੀਂ, ਅੱਲਾ ਰਾਮ ਕੇ ਜਿੰਨੀ ਅੱਲਾ ਦੀ ਹੈ ਉਨੀ ਰਾਮ ਦੀ ਹੈ। ਮੇਰੇ ਵਾਸਤੇ ਰਾਮ ਅਤੇ ਅੱਲਾ ਦੋਵੇਂ ਇੱਕ ਨੇ, ਉਸਦਾ ਕਾਰਨ ਹੈ। ਪੰਡਿਤ, ਤੂੰ ਕਰਨਾ ਉਸ ਦੀਆਂ ਗੱਲਾਂ ਅਤੇ ਮੈਂ ਉਹਨੂੰ ਵੇਖਿਆ, ਖਿਮਾ ਕਰਨਾ, ਬਹੁਤ ਕੁਛ ਯਾਦ ਕਰ ਲਈਏ। ਪਰ ਜੇ ਹੁਣ ਕੋਈ ਪੁੱਛ ਬੈਠੇ, ਇਹ ਜਿਸ ਦੀਆਂ ਗੱਲਾਂ ਕਰਦੇ ਹੋ ਇਹਨੂੰ ਵੇਖਿਆ? ਫਿਰ ਤਾਂ ਕਹਿਣਾ ਪਵੇਗਾ, ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਦੀਠਾ ਹੋਏ। ਪਰ ਐਸਾ ਨਹੀਂ ਕਿ ਕਿਸੇ ਵੀ ਨਹੀਂ ਵੇਖੇ। ਜਿਹਨਾਂ ਨਹੀਂ ਵੇਖਿਆ ਉਹ ਤਾਂ ਧੋਖਾ ਭੁਲੇਖਾ ਖਾ ਸਕਦੇ ਨੇ ਗੱਲਾਂ 'ਚ, ਪਰ ਜਿਹਨਾਂ ਨੇ ਵੇਖਿਆ, ਦੋ ਦੋ ਲੋਚਨ ਭੇਖਾਂ ਹਉ ਹਰ ਬਿਨ ਔਰ ਨਾ ਦੇਖਾ। ਕਹਿੰਦੇ ਨੇ, ਮੈਂ ਰਹੇ ਰੰਗ ਲਾਈ, ਅਬ ਬੇਗਲ ਕਹਿਣਾ ਜਾਈ। ਮੈਂ ਭੇਖੇ ਹੋ ਰਹੀ, ਗੁਆ ਨੇ ਧੰਨ ਗੁਰੂ ਅਰਜਨ ਦੇਵ। ਕਹਿੰਦੇ ਨੇ, ਮੈਂ ਵੇਖਿਆ, ਮੈਂ ਭੇਖੇ ਹੋ ਰਹੀ, ਉੱਚਾ ਮੋਹਨ ਸਭ ਤੋਂ ਉੱਚਾ, ਮੈਂ ਉਸਨੂੰ ਵੇਖਿਆ। ਇੱਕ ਥਾਂ ਬੜਾ ਸੁੰਦਰ ਬਚਨ ਕਿਹਾ, ਭਗਤਾਂ 'ਤੇ ਤਨਜ਼ ਵੀ ਕੀਤਾ, ਬ੍ਰਾਹਮਣਾਂ ਨੇ ਇੱਕ ਗੱਲ ਕਹੀ, ਮੁਸਲਮਾਨਾਂ 'ਚ ਹਾਲਾਂ ਜਾਤ ਪਾਤ ਦੀ ਇੰਨੀ ਗੱਲ ਨਹੀਂ ਸੀ, ਲੇਕਿਨ ਬ੍ਰਾਹਮਣਾਂ ਵਿੱਚ ਸੀ। ਉਹਨਾਂ ਨੇ ਭਗਤਾਂ ਨੂੰ ਕਿਹਾ, ਤੁਸੀਂ ਉਹ ਸ਼ੂਦਰ, ਨਾਮ ਜਪਣ ਦਾ ਤੁਹਾਨੂੰ ਤਾਂ ਹੱਕ ਹੀ ਕੋਈ ਨਹੀਂ। ਹੁਣ ਕਬੀਰ ਸਾਹਿਬ ਜਵਾਬ ਦਿੰਦੇ ਨੇ, ਕਹਿੰਦੇ ਨੇ, ਸਾਨੂੰ ਜਨੇਊ ਪਾਉਣ ਦਾ ਅਧਿਕਾਰ ਨਹੀਂ। ਇਸਤਰੀ ਸ਼ੂਦਰੋ ਪਲੀਤ ਸਵੇਦ ਮੰਤਰ ਬੇਵਰਜਤੇ, ਇਸਤਰੀ ਨਹੀਂ ਪਾ ਸਕਦੀ ਜਨੇਊ, ਸ਼ੂਦਰ ਨਹੀਂ ਪਾ ਸਕਦਾ। ਕਹਿੰਦੇ ਨੇ, ਸਾਡੇ ਘਰ 'ਤੇ ਢੇਰ ਲੱਗਾ ਪਏ, ਹਮ ਕਰ ਸੂਤ ਤਣੇ ਨਿਤ ਤਾਣਾ, ਕੰਠ ਜਨੇਊ ਤੁਮਾਰ। ਤੇਰੇ ਗੱਲ ਜਿਹੜੇ ਜਨੇਊ ਹੈ ਅਤੇ ਸੂਤਰ ਸਾਡੇ ਘਰ ਬਹੁਤ ਆ, ਤੁਮ ਤੋਂ ਵੇਦ ਪੜ੍ਹੋ ਗਾਇਤਰੀ। ਤੂੰ ਜਿਸ ਦੀਆਂ ਗੱਲਾਂ ਕਰਨਾ ਨਾ, ਉਹ ਮੇਰੇ ਹਿਰਦੇ 'ਚ ਵਸਦਾ, ਮੇਰੇ ਕੋਲ ਆ। ਹਜ ਹਮਾਰੇ ਗੁੰਮ ਤੇ ਤੇਰ, ਮੁਸਲਮਾਨ ਮੈਨੂੰ ਕਹਿੰਦਾ ਹਜ ਕਰਨ ਜਾ, ਮੈਂ ਤਾਂ ਰੋਜ਼ ਕਰਨਾ। ਜਿਹਦਾ ਹੱਜ ਕਰਦੇ ਹੋ ਮੇਰੇ ਅੰਦਰ ਬੈਠਾ। ਹੱਜ ਹਮਾਰੀ ਗੋਮਤੀ ਤੇਰ, ਗੋਮਤੀ ਦਾ ਕਿਨਾਰਾ। ਹਿੰਦੂ ਜਿਹਨੂੰ ਮੰਨਦੇ ਨੇ ਉਹ ਮੇਰੇ ਅੰਦਰ ਹੈ। ਜਹਾਂ ਬਸੇ ਪੀਤੰਬਰ ਪੇਰ, ਵਾਹ ਵਾਹ ਕਿਆ ਖੂਬ ਗਾਵਤਾ ਹੈ। ਪਹਿਲੇ ਮਨ ਰੋਂਦਾ ਹੀ ਰਹਿੰਦਾ ਸੀ, ਹਰ ਵੇਲੇ ਇਹਦੇ ਰੋਣੇ ਮੁੱਕਦੇ ਨੇ। ਜੰਮਦਾ ਐਸਾ ਬੰਦਾ ਰੋਇਆ, ਸਾਰੀ ਉਮਰ ਨਹੀਂ ਰੋਣੇ ਮੁੱਕੇ, ਰੋਣੇ ਨਹੀਂ ਸਨ ਮੁੱਕੇ, ਹੁਣ ਗਾ ਰਹੇ ਆ। ਵਾਹ ਵਾਹ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰੇ ਮਨ ਭਾਵਤਾ ਹੈ। ਨਾਰਦ ਸਾਰਦ ਕਰੇ ਖਵਾਸੇ, ਉਹਦਾ ਦਰਬਾਰ ਅੰਦਰ ਲਾਇਆ। ਨਾਰਦ ਸਵਸਤੀ ਚੋਬਦਾਰੀ ਕਰ ਰਿਹਾ, ਪਾਸ ਬੈਠੀ ਬੀਬੀ ਕਮਲਾ ਦਾਸੀ, ਕੰਠੇ ਮਾਲਾ ਜੇ ਵਾ ਰਾਮ, ਸਹੰਸ ਨਾਮ ਲੈ ਲੈ ਕਰੂੰ ਸਲਾਮ, ਕਹਿਤ ਕਬੀਰ ਰਾਮ ਗੁਣ ਗਾਵੋ, ਹਿੰਦੂ ਤੁਰਕ ਦਉ ਸਮਝਾਵੋ। ਉਹ ਕਹਿੰਦੇ ਨੇ ਭਾਈ ਮੇਰੇ ਅੰਦਰ ਕੋਈ ਮੁਬਾਲਗਾ ਨਹੀਂ, ਮੇਰੇ ਅੰਦਰ ਇਫਤਰਾ ਨਹੀਂ। ਵੇਦ ਕਿਤੇਬ ਤੇ ਪੜ੍ਹ ਲੈ, ਲੇਕਿਨ ਖੋਜਣ ਵਾਲੀ ਥਾਂ ਤੂੰ ਖੋਜੋ ਹੀ ਨਹੀਂ। ਵੇਖੋ ਰੱਬ ਦੇ ਢੰਡਾਊਆਂ ਨੇ ਖੋਜਣ ਵਾਸਤੇ ਗਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਿੱਥੇ ਲੈ ਚੱਲੇ ਹੋ? ਕਹਿਣ ਲੱਗੇ ਜੀ ਜੰਗਲ 'ਚ ਰੱਬ ਲੱਭਣ। ਕਹਿਣ ਲੱਗੇ ਕਾਹੇ ਰੇ ਬਣ ਖੋਜਣ ਜਾਏ, ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ। ਉਹ ਤੇਰੇ ਸੰਗ ਵਿੱਚ ਹੀ ਸਮਾਇਆ ਹੋਇਆ। ਹੁਣ ਉਹ ਕਹਿੰਦੇ ਨੇ ਜੰਗਲ ਖੋਜ ਲਿਆ ਤੈਨੂੰ ਨਹੀਂ ਲੱਭਾ, ਪਹਾੜ ਖੋਜ ਲਏ ਨਹੀਂ ਲੱਭਾ, ਤੂੰ ਜ਼ਮੀਨ ਆਸਮਾਨ ਖੋਜ ਲਏ, ਜਿੱਥੇ ਹੈ ਉੱਥੇ ਤੇ ਤੂੰ ਖੋਜਦਾ ਨਹੀਂ, ਉੱਥੇ ਤੇ ਤੂੰ ਲੱਭਦਾ ਨਹੀਂ। ਉਹ ਕਿਹੜਾ ਹੈ? ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਂ। ਉਹ ਵੱਸਦਾ ਦਿਲ ਵਿੱਚ, ਦਿਲ ਨੂੰ ਖੋਜ, ਪਰੇਸ਼ਾਨੀ ਵਿੱਚ ਨਾ ਫਿਰ, ਪਰੇਸ਼ਾਨੀ ਮੁੱਕ ਜਾਏਗੀ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਂ। ਕਿਵੇਂ ਖੋਜਾਂ? ਖੋਜ ਕੀ ਹੈ? ਕਹਿੰਦੇ ਨੇ ਬਾਕੀ ਖੋਜਾਂ ਲਈ ਦੌੜਨਾ ਪੈਂਦਾ, ਇਸ ਖੋਜ ਲਈ ਟਿਕਣਾ ਪੈਂਦਾ। ਟੁੱਕਦਮ, ਟੁੱਕਦਮ ਦਾ ਅਰਥ ਹੁੰਦਾ ਹੈ ਰੰਚਕ ਮਾਤਰ, ਅੱਖ ਚਮਕਣ ਜਿੰਨਾ ਸਮਾਂ। ਟੁੱਕਦਮ ਕਰਾਰੀ ਜਾਓ ਕਰੋ, ਟਿਕਾ ਕਰ ਲਓ, ਮਨ ਟਿਕਾ ਲਓ। ਟੁੱਕਦਮ ਕਰਾਰੀ ਜਾਓ ਕਰੋ, ਹਾਜ਼ਰ ਹਜ਼ੂਰ ਖੁਦਾ ਏ। ਉਹ ਤੇ ਪ੍ਰਤੱਖ ਹੈ, ਤੁਹਾਡੇ ਸਾਹਮਣੇ ਹੈ, ਤੁਹਾਡਾ ਮਨ ਨਹੀਂ ਟਿਕਦਾ। ਇੱਥੇ ਇੱਕ ਪ੍ਰਮਾਣ ਦੇ ਕੇ ਅੱਗੇ ਚੱਲੀਏ। ਸ਼ੀਸ਼ਾ ਹਿੱਲਦਾ ਹੋਵੇ, ਪੜਦਾ ਹੋਵੇ, ਮੈਲ ਹੋਵੇ ਤੇ ਮੂੰਹ ਦਿਸੇਗਾ? ਇਹ ਮਨ ਸ਼ੀਸ਼ਾ ਹਿੱਲਦਾ ਪਿਆ, ਇਹਨੂੰ ਸਾਫ ਕਰੀਏ, ਟਿਕਾਈਏ, ਉਹ ਦਿਸੇਗਾ। ਇਹ ਮਨ ਯਾਰ ਸੀ ਕੋਈ ਗੁਰਮੁਖ ਵੇਖੇ, ਇਹ ਤੇ ਗੁਰੂ ਦੀ ਸ਼ਰਨ ਪੈ ਕੇ ਕੋਈ ਵੇਖੇ, ਇਹ ਕੇਂਦਰੀ ਭਾਵ ਸੀ। ਅੱਗੇ ਇਸ ਦਾ ਵਿਸਥਾਰ ਹੈ, ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਬਾਣੀ ਭਗਤਾਂ ਦੀ ਹੈ, ਕਬੀਰ ਸਾਹਿਬ ਜੀ ਦੀ ਬਾਣੀ ਹੈ। ਸੰਖੇਪ ਮੰਗਲ ਹੈ, ਪਰਮਾਤਮਾ ਅਦੁੱਤੀ ਹੈ। ਇਹ ਜਿਹੜਾ ਏਕੇ ਦਾ ਅਰਥ ਕੀਤਾ ਵਿਦਵਾਨਾਂ ਨੇ, ਉਹ ਇੱਕ ਦੋ ਤਿੰਨ ਚਾਰ ਇਹ ਨੇ। ਇੱਕ ਦਾ ਅਰਥ ਹੈ ਅਦੁੱਤੀ, ਜਿਸ ਵਰਗਾ ਦੂਸਰਾ ਹੋਰ ਕੋਈ ਨਹੀਂ। ਉਹ ਇੱਕ, ਉਹ ਸਦਾ ਇੱਕ ਰਸ ਰਹਿੰਦਾ ਅਤੇ ਮਿਲਦਾ ਕਿਵੇਂ ਹੈ? ਗੁਰੂ ਦੀ ਕਿਰਪਾ ਦੁਆਰਾ। ਗੁਰੂ ਹਉਮੈ ਮੁਕਾ ਦਿੰਦਾ, ਨਾਮ ਪ੍ਰਗਟ ਹੋ ਜਾਂਦਾ, ਉਸ ਦਾ ਮੇਲ ਹੋ ਜਾਂਦਾ ਹੈ।
ਬੇਦ ਕਤੇਬ ਇਫਤਰਾ ਪਾਈ, ਦਿਲ ਕਾ ਫਿਕਰ ਨਾ ਜਾਏ।
ਜੇ ਦਿਲ ਦਾ ਫਿਕਰ ਹੀ ਨਾ ਮੁਕਾ, ਫਿਕਰ ਉੱਥੇ ਹੀ ਹੈ ਕਿ ਰੱਬ ਪਤਾ ਨਹੀਂ ਹੈ ਕਿ ਨਹੀਂ, ਤੇ ਫਿਰ ਭਾਵੇਂ ਵੇਦ ਪੜ ਲੈ, ਭਾਵੇਂ ਕਤੇਬ ਪੜ ਲੈ, ਇਹ ਤੇ ਐਵੇਂ ਭੁਲੇਖਾ ਵਧਾਉਣ ਵਾਲੀ ਗੱਲ ਹੋ ਗਈ। ਇਹ ਸਮਝਦਾ ਬੰਦਾ ਮੈਂ ਪਾ ਲਿਆ, ਜਾਪਦਾ ਪਾ ਲਿਆ, ਪਰ ਹੁੰਦਾ ਕੁਛ ਵੀ ਨਹੀਂ। ਇਹ ਤੇ ਇੰਜ ਹੋਇਆ, ਹੈ ਸੀ ਰੱਸੀ ਤੇ ਜਾਪਿਆ ਸੱਪ, ਤੇ ਭੁਲੇਖੇ ਵਾਲੀ ਗੱਲ ਹੈ, ਤੇ ਇੱਕ ਭਰਮ ਵਾਲੀ ਗੱਲ ਹੈ, ਮੁਬਾਲਗਾ। ਇਹ ਇਸ ਤਰ੍ਹਾਂ ਹੈ ਵਧਾ ਕੇ ਗੱਲ ਕਰਨੀ ਜੋ ਨਹੀਂ ਹੈ, ਆਪ ਨੂੰ ਵੀ ਸਮਝ ਨਹੀਂ ਫਿਰ ਦੋ ਨਹੀਂ ਤੇ ਦੂਸਰਿਆਂ ਨੂੰ ਸਮਝਾਉਣ ਵਾਸਤੇ ਚੱਲ ਪੈਣਾ। ਕਹਿੰਦੇ ਨੇ ਦਿਲ ਦਾ ਫਿਕਰ ਨਹੀਂ ਹੈ ਜੇ ਮੁੱਕਦਾ, ਬੰਦੇ ਦੇ ਅੰਦਰ ਇੱਕ ਗੱਲ ਰਹਿੰਦੀ ਹੈ ਕਿ ਜੋ ਕਹਿਣਾ ਪਿਆ ਪਤਾ ਤੇ ਮੈਨੂੰ ਵੀ ਨਹੀਂ। ਵੈਸੇ ਹੈ ਐਸਾ, ਕਈ ਵਾਰੀ ਇੱਕ ਭੁਲੇਖਾ ਪੈਂਦਾ, ਪਹਿਲੋਂ ਬੰਦਾ ਦੂਸਰਿਆਂ ਨੂੰ ਸਮੋਹਿਤ ਕਰਦਾ, ਹਿਪਨੋਟਾਈਜ਼ ਕਰਦਾ, ਫਿਰ ਆਪ ਵੀ ਹੋ ਜਾਂਦਾ ਵੀ ਇੰਨੇ ਬੰਦੇ ਸਿਰ ਹਿਲਾਉਂਦੇ ਪਏ ਨੇ ਤੇ ਸ਼ਾਇਦ ਠੀਕ ਹੀ ਹੋਵੇ, ਉਹ ਆਪ ਵੀ ਉਹਨੂੰ ਠੀਕ ਮੰਨ ਲੈਂਦਾ, ਹੁੰਦਾ ਉਹ ਗਲਤ ਹੈ, ਹੁੰਦਾ ਕੁਛ ਵੀ ਨਹੀਂ। ਇੱਥੇ ਗੱਲ ਉਹਨਾਂ ਪ੍ਰਤੱਖ ਦੀ ਕੀਤੀ, ਇਹ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਜੇ ਇਹ ਨਹੀਂ ਤੇ ਫਿਰ ਦਿਲ ਦਾ ਫਿਕਰ ਨਹੀਂ ਮੁੱਕਦਾ।
ਹੁਕਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ।
ਸਮਾਂ ਮੈਂ ਮਿਹਨਤ ਇਸ ਪਾਸੇ ਕਰੋ, ਜਿੰਨੀ ਤੂੰ ਮਿਹਨਤ ਕਿਤਾਬਾਂ ਵੱਲ ਕੀਤੀ ਹੈ, ਕਿਤਾਬਾਂ ਵੱਲ, ਵੇਦ ਵੱਲ, ਇੰਨੀ ਕਦੀ ਆਪਣੇ ਦਿਲ ਵੱਲ ਕਰਦਾ, ਮਨ ਵੱਲ ਕਰਦਾ ਤੇ ਜ਼ਰੂਰ ਖੇਡ ਬਣ ਜਾਂਦੀ। ਥੋੜ੍ਹਾ ਜਿਹਾ ਚਿਰ ਵੀ ਮਨ ਟਿਕਾ ਕੇ ਵੇਖ, ਪਰਮਾਤਮਾ ਪ੍ਰਤੱਖ ਹੈ, ਉਹ ਤੇ ਹਾਜ਼ਰ ਹਜ਼ੂਰ ਹੈ।
ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।
ਪਰੇਸ਼ਾਨੀ ਵਿੱਚ ਨਾ ਫਿਰ, ਦਿਲ ਨੂੰ ਖੋਜ ਤੇ ਹਰ ਰੋਜ਼ ਖੋਜ। ਇੱਕ ਮੁਸ਼ਕਲ ਹੁਣ ਇਹ ਆਉਂਦੀ ਹੈ, ਦਿਲ ਖੋਜਣ ਵਾਸਤੇ ਤੁਰਨੇ ਆ, ਪਹਿਲੇ ਤੇ ਹਨੇਰਾ ਹੀ ਜਾਪਦਾ ਤੇ ਫਿਰ ਕਾਮ ਆ ਜਾਂਦਾ, ਕ੍ਰੋਧ ਆ ਜਾਂਦਾ, ਲੋਭ ਆ ਜਾਂਦਾ, ਮੋਹ ਆ ਜਾਂਦਾ, ਹੰਕਾਰ। ਬੰਦਾ ਸੋਚਦਾ, ਕਹਿੰਦੇ ਨੇ ਅੰਦਰ ਖੋਜ ਆ ਤੇ ਕੁਛ ਹੋਰ ਹੀ ਆ ਗਿਆ, ਤੇ ਹੁਣ ਖੋਜਾਂ ਕਿ। ਤੁਹਾਨੂੰ ਬੇਨਤੀ ਕਰਾਂ, ਖੂਹ ਪੁੱਟਣ ਲੱਗੋ ਤੇ ਪਹਿਲੇ ਹੀ ਪਾਣੀ ਨਹੀਂ ਆ ਜਾਂਦਾ, ਪਹਿਲਾਂ ਤੇ ਰੋੜ, ਕੰਕਰ, ਬਹੁਤ ਕੁਝ ਆਏਗਾ, ਅਖੀਰ ਸਵੱਛ ਨਿਰਮਲ ਜਲ ਆਏਗਾ। ਇਸੇ ਤਰ੍ਹਾਂ ਹੀ ਇਹ ਖੋਜਦੇ ਹਾਂ, ਪਹਿਲਾਂ ਤੇ ਇਹੋ ਕੁਛ ਆਏਗਾ, ਫਿਰ ਉਹ ਖੂਹ ਮਿਲ ਜਾਏਗਾ। ਅੰਤਰ ਖੂਹਟਾ ਅੰਮ੍ਰਿਤ ਭਰਿਆ, ਸ਼ਬਦ ਹੈ ਕਾਢ ਪੀਏ ਪਣਹਾਰੀ। ਰੂਮੀ ਨੇ ਚੇਲਿਆਂ ਨੂੰ ਵਿਖਾਇਆ, ਕਹਿਣ ਲੱਗਾ ਖੇਤ ਖਰਾਬ ਕਰ ਲਿਆ ਕਿਸਾਨ ਨੇ, 10 ਫੁੱਟ ਇੱਥੋਂ ਪੁੱਟ, 10 ਫੁੱਟ ਉੱਥੋਂ। ਇੱਕ ਥਾਂ ਤੇ ਮਿਹਨਤ ਕਰਦਾ ਤੇ ਜ਼ਰੂਰ ਜਲ ਮਿਲਦਾ। ਜਿਨ੍ਹਾਂ ਨੇ ਇੱਕ ਥਾਂ ਤੇ ਟਿਕਾਣੇ ਤੇ ਟਿੱਕੇ, ਟੁੱਕਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ, ਸ਼ਾਇਦ ਥੋੜ੍ਹਾ ਜਿਹਾ ਅੱਗੇ ਹੁੰਦਾ ਤੇ ਉਹ ਜਲ ਨਿਕਲ ਆਉਂਦਾ, ਥੋੜ੍ਹਾ ਜਿਹਾ ਅੱਗੇ ਹੁੰਦਾ ਪਰਮਾਤਮਾ ਦੇ ਦੀਦਾਰ ਹੋ ਜਾਂਦੇ। ਕਈ ਵਾਰੀ ਨਿਰਾਸ਼ ਹੋ ਕੇ ਛੱਡ ਵੀ ਬੈਠਨੇ ਆ। ਸਤਿਗੁਰੂ ਕਹਿੰਦੇ ਨੇ ਇਹੀ ਟਿਕਾਣਾ ਹੈ ਅਸਲ, ਜਿੱਥੇ ਮਿਹਨਤ ਕਰਨੀ ਹੈ। ਇਹ ਟੁੱਕਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।
ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ।
ਖੋਜਦਾ ਤੇ ਬੰਦਾ ਬਹੁਤ ਹੈ, ਪਰ ਦੁਨੀਆ ਨੂੰ ਖੋਜਦਾ, ਮਾਇਆ ਦੇ ਦੇਸ਼ ਨੂੰ ਖੋਜਦਾ, ਮਿਲ ਵੀ ਹੋ ਜਾਂਦੀ, ਪਰ ਇਹ ਤੇ ਜਾਦੂ ਦਾ ਖੇਲ ਹੈ। ਦਸਤ ਹੁੰਦਾ ਹੱਥ, ਗੀਰ ਪਕੜਨਾ, ਇਹਦੇ ਵਿੱਚ ਹੱਥ ਫੜਨ ਵਾਲਾ, ਸਹਾਇਤਾ ਕਰਨ ਵਾਲਾ ਕੁਛ ਵੀ ਨਹੀਂ। ਇਹ ਤੇ ਮਦਾਰੀ ਦੇ ਨੋਟ ਨੇ ਜਿਹੜੇ ਅਸਲ ਨਹੀਂ, ਇਹ ਤੇ ਜਾਦੂਗਰ ਦਾ ਜਾਦੂ ਹੈ, ਘੜੀ ਬਾਅਦ ਇਹਦਾ ਵਿਨਾਸ਼ ਹੋ ਜਾਏਗਾ, ਹੱਥ ਪੱਲੇ ਪੈਣ ਵਾਲਾ ਕੁਛ ਨਹੀਂ।
ਰਹਾਓ ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ।
ਝੂਠ ਪੜ ਪੜ ਕੇ, ਗਲਤ ਅਰਥ ਕਰ ਕਰਕੇ ਤੇ ਖੁਸ਼ ਹੁੰਦੇ। ਜਦੋਂ ਪਾਕਿਸਤਾਨ ਬਣਿਆ, ਕੁਛ ਸੱਜਣ ਪੁਰਾਣੀ ਉਮਰ ਦੇ ਹੋਣ, ਉਹਨਾਂ ਨੂੰ ਪਤਾ ਸਾਹਮਣੇ ਸਾਹਮਣੇ ਸਟੇਜਾਂ ਲੱਗ ਜਾਂਦੀਆਂ ਸਨ, ਬਹਿਸਾਂ ਹੁੰਦੀਆਂ ਸਨ, ਇੱਕ ਪਾਸੇ ਮੁਸਲਮਾਨ, ਇੱਕ ਪਾਸੇ ਸਿੱਖ ਵਿਦਵਾਨ, ਇੱਕ ਪਾਸੇ ਹਿੰਦੂ ਵਿਦਵਾਨ। ਇੱਥੇ ਲਾਹੌਰ ਵਿੱਚ ਵੀ ਸਵਾਮੀ ਦਯਾਨੰਦ ਬਹਿਸਾਂ ਕਰਦਾ ਸੀ, ਸ਼ਾਸਤਰਾਰਥੋਂ ਹੁੰਦੇ ਰਹੇ ਮੁੱਢ ਤੋਂ, ਜਿਹੜਾ ਹਾਰ ਜਾਂਦਾ ਸੀ ਉਹਦੀਆਂ ਕਿਤਾਬਾਂ ਖੋਲ ਲੈਂਦੇ ਸਨ। ਕਹਿੰਦੇ ਨੇ ਦਰੋਗ ਝੂਠ ਪੜ ਪੜ ਕੇ ਹੀ ਖੁਸ਼ ਹੋਣਾ, ਗੱਲ ਤੇ ਝੂਠੀ ਸੀ ਪਰ ਮੈਂ ਸੱਚੀ ਸਿੱਧ ਕਰ ਦਿੱਤੀ ਹੈ, ਇਹ ਗੱਲ ਗਲਤ ਹੈ, ਇਹ ਤਾਂ ਇੱਕ ਧੋਖਾ, ਇਹ ਤਾਂ ਇੱਕ ਫਰੇਬ ਹੈ। ਦਰੋਗ ਪੜ ਪੜ ਖੁਸ਼ੀ ਹੋਏ, ਜਿਸ ਗੱਲ ਦਾ ਪਤਾ ਵੀ ਨਹੀਂ, ਬੇਖਬਰ ਐਵੇਂ ਗਾਫਲ ਏ। ਬਕ ਬਾਬਾਦ ਕਾਹੇ ਨੇ ਬਕ ਬਾਦਲ ਆਇਓ, ਜਿਨ ਹਰ ਪਾਇਓ ਤਿੰਨੇ ਛਪਾਇਓ। ਤੇ ਬਹਿਸ ਹੁੰਦੀ ਕਿਵੇਂ ਸੀ, ਜਿਵੇਂ ਕੋਈ ਆਖੇ ਅੱਜ ਮੈਂ ਮੱਛੀ ਵੇਖੀ ਹੈ ਖਜ਼ੂਰ 'ਤੇ ਚੜ੍ਹੀ, ਖਜ਼ੂਰ 'ਤੇ ਵੀ ਮੱਛੀਆਂ ਹੁੰਦੀਆਂ। ਕਹਿੰਦੇ ਨੇ ਐਸੀਆਂ ਬਹਿਸਾਂ ਸਨ।
ਹੱਕ ਸੱਚ ਖਾਲਕ ਖਲਕ ਮਿਆਨੇ, ਸਿਆਮ ਮੂਰਤ ਨਾਹੇ।
ਕਹਿੰਦੇ ਨੇ ਫਿਰ ਰੱਬ ਹੈ ਵੀ ਇਹ ਕਿ ਐਵੇਂ ਹੀ ਕਰੀ ਜਾਂਦੇ ਹਾਂ। ਕਹਿੰਦੇ ਨੇ ਹੈ ਜਿੱਥੇ ਹੈ ਉੱਥੇ ਵੇਖ, ਉਹ ਹੱਕ ਸੱਚ ਉਹ ਖਾਲਕ ਖਲਕਤ ਵਿੱਚ ਵੱਸਦਾ, ਹਰ ਇੱਕ ਵਿੱਚ ਵੱਸਦਾ, ਸੰਸਾਰ 'ਚ ਵੱਸਦਾ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਸਿਆਮ ਮੂਰਤ ਨਾ, ਸਿਆਮ ਹੁੰਦਾ ਸਾਮਲਾ, ਇਹ ਜਿਹੜੀ ਮੂਰਤੀ ਤੂੰ ਮੰਦਰ 'ਚ ਬਣਾ ਕੇ ਕਹਿੰਦਾ ਇੱਥੇ ਹੀ ਵੱਸਦਾ, ਨਹੀਂ ਇਹ ਤਾਂ ਮਿੱਟੀ ਦੀ ਮੂਰਤੀ ਬਣੀ ਹੈ। ਉਹਦੇ ਤੁਰਦੇ ਫਿਰਦੇ ਵੇਖ ਬੰਦੇ, ਜਿਨ੍ਹਾਂ ਵਿੱਚ ਜੋਤ ਜਗ ਰਹੀ ਉਸਦੀ, ਇਹ ਖਾਲਕ ਖਲਕ ਵਿੱਚ ਹੈ, ਸ਼ਾਮ ਮੂਰਤ ਵਿੱਚ ਨਹੀਂ।
ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰ ਦਨ ਬੂੰਦ।
ਅਸਮਾਨ ਇੱਕ ਤੇ ਆਸਮਾਨ ਹੈ ਖੁੱਲਾ, ਇੱਕ ਆਸਮਾਨ ਹੈ ਤੁਹਾਡੇ ਅੰਦਰ ਜਿਹਨੂੰ ਕਿਹਾ ਦਸਮ ਦੁਆਰ, ਉਸ ਨੌ ਤੇ ਬਾਹਰ ਪ੍ਰਗਟ ਹੈ। ਇਹਨਾਂ ਬਿਨਾਂ ਵੀ ਕੰਮ ਨਹੀਂ ਚੱਲਦਾ, ਪਰ ਇਹ ਭਟਕਣ ਵਾਸਤੇ ਨੌ ਬਾਹਰ ਖੁੱਲੇ ਨੇ, ਪਾਉਣ ਵਾਸਤੇ ਦਸਵਾਂ ਅੰਦਰ। ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ ਇੱਕ ਨੇ ਦਸਵਾਂ ਦਾਰ ਦਿਖਾਇਆ। ਬਹੁਤੇ ਵਿਸਥਾਰ ਦਾ ਸਮਾਂ ਨਹੀਂ, ਪਰ ਇੰਨਾ ਕੁ ਕਹਿ ਦਿਆਂ, ਸੱਚਖੰਡ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬਾਹਰ ਨੂੰ ਨਹੀਂ ਖੁੱਲ੍ਹਦੇ, ਅੰਦਰ ਨੂੰ ਖੁੱਲ੍ਹਦੇ। ਇਹ ਬਹੁਤ ਵੱਡਾ ਪ੍ਰਤੀਕ ਹੈ, ਇਹ ਜਿਹੜਾ ਦਸਵਾਂ ਵੀ ਹੈ ਨੇ, ਅੰਦਰ ਨੂੰ ਖੁੱਲ੍ਹਦਾ ਬਾਹਰ ਨਹੀਂ। ਇਹ ਪੁਸ਼ ਹੀ ਕਰਨਾ ਪੈਣਾ, ਪੁੱਲ ਨਹੀਂ, ਇਹਨੂੰ ਖਿੱਚਿਆ ਨਹੀਂ ਖੁੱਲ੍ਹਣਾ। ਇਹ ਜਿੰਨਾ ਵੀ ਖੁੱਲ੍ਹਿਆ ਨਾ, ਵੈਸੇ ਹੈ ਖੁੱਲ੍ਹਾ ਹੀ ਪਿਆ, ਕੋਈ ਪਹੁੰਚੇ ਸਹੀ। ਕਬੀਰ ਜੇ ਦਰਿਆਵਤ ਜਾਤਿਓ ਹਟ ਗਏ ਨਾ ਹੀ ਕੋਈ। ਉਹ ਕਹਿੰਦੇ ਨੇ ਇੱਥੇ ਜਾ ਕੇ ਕਰਨਾ ਕੀ ਹੈ, ਦਰ ਮਾਦੇ ਠਾਡੇ ਦਰਬਾਰ, ਤੁਧ ਬਿਨ ਸੁਰਤ ਕਰੇ ਕੋ ਮੇਰੇ, ਦਰਸ਼ਨ ਦੀ ਜਾਏ ਖੋਲ ਕੇ ਵਾਰ। ਖੋਲ ਕੇ ਵਾਰਾ ਮਹਿਲ ਬੁਲਾਇਆ, ਤਾਂ ਜੋਗੇ ਨਾਨਕ ਜੋਗੀ ਮਹਿਲ ਕਰ ਪਾਇਆ। ਇਹ ਦਸਮ ਦੁਆਰਾ ਅਗਮ ਪਾਰਾ ਪਰਮ ਪੁਰਖ ਕੇ ਘਟ, ਇੱਥੇ ਨਾਮ ਦਾ ਦਰਿਆ ਵਗਦਾ, ਉਸ ਵਿੱਚ ਤੂੰ ਨਾਮ ਦੇ ਦਰਿਆ ਵਿੱਚ ਇਸ਼ਨਾਨ ਕਰਨਾ ਸੀ। ਉਹ ਇਹ ਤੀਰਥ, ਤੀਰਥ ਨਾਮਣ ਜਾਉ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਉਸ ਦਸਮ ਦੁਆਰ ਵਿੱਚ ਅਸਮਾਨ ਮਿਆਨੇ ਲਹੰਗ ਦਰਿਆ, ਦਰਿਆ ਲੰਘ ਰਿਹਾ ਸੀ, ਗੁਸਲ ਕਰਦਨ ਬੋਧ, ਗੁਸਲ ਇਸ਼ਨਾਨ ਕਰਦਨ, ਕਰਦਨੀ ਕਰਨਾ ਚਾਹੀਦਾ ਸੀ, ਬੋਧ ਤੈਨੂੰ ਉੱਥੇ ਇਸ਼ਨਾਨ ਕਰਨਾ ਚਾਹੀਦਾ ਸੀ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਾਲਣ ਆਓ, ਉਹ ਇਸ਼ਨਾਨ ਦਾ ਥਾਂ ਹੈ।
ਕਰ ਫਕਰ ਦਾਇਮ ਲਾਏ ਚਸਮੇ, ਜਹਿ ਤਹਾ ਮੌਜੂਦ।
ਫਕੀਰੀ ਕਰ ਰੱਬ ਦੇ ਦਰਵਾਜ਼ੇ ਦੀ, ਕਰ ਫਕਰ ਦਾਇਮ ਸਦਾ ਵਾਸਤੇ ਚਸ਼ਮੇ ਐਨਕਾਂ, ਫਕੀਰੀ ਦੀਆਂ ਐਨਕਾਂ ਲਾ, ਸਦਾ ਵਾਸਤੇ ਲਾ, ਉਹਨਾਂ ਐਨਕਾਂ ਨਾਲ ਵੇਖੇਗਾ ਚਸ਼ਮੇ ਨਾਲ, ਤੇ ਹਰ ਥਾਂ ਤੇ ਦਿਸੇਗਾ। ਇਹ ਮਾਇਆ ਦੀਆਂ ਐਨਕਾਂ ਨਾਲ ਤੈਨੂੰ ਕਿਤੇ ਵੀ ਨਹੀਂ ਦਿਸਣਾ, ਪਾਪ ਦੀ ਐਨਕ ਲਾ ਲਈ ਕਿਤੇ ਵੀ ਨਹੀਂ ਦਿਸਣਾ, ਲੇਕਿਨ ਫਕੀਰੀ ਦੀ ਐਨਕ ਲਾਏਗਾ ਹਰ ਥਾਂ ਤੇ ਜਹਾਂ ਤਹਾਂ ਮੌਜੂਦ। ਹਾਂਜੀ,
ਅੱਲਾਹ ਪਾਕ ਪਾਕ ਹੈ, ਸਕ ਕਰੋ ਜੇ ਦੂਸਰ ਹੋਏ।
ਪਾਕ ਹੁੰਦਾ ਪਵਿੱਤਰ, ਉਹ ਅੱਲਾਹ ਪਵਿੱਤਰ ਤੋਂ ਪਵਿੱਤਰ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਜਿਹੜਾ ਮਰਜ਼ੀ ਨਾਮ ਵਰਤ ਲੈਣ, ਭਾਵੇਂ ਰਾਮ ਵਰਤ ਲੈਣ, ਭਾਵੇਂ ਖੁਦਾ ਵਰਤ ਲੈਣ, ਰਹੀਮ ਵਰਤ ਲੈਣ, ਮਾਧੋ ਵਰਤ ਲੈਣ। ਉਹ ਕਬੀਰ ਸਾਹਿਬ ਮਾਧੋ ਜਲ ਕੇ ਪਿਆਸ ਨਾ ਜੇ, ਮਾਧੋ ਤਾਂ ਨਾਮ ਕ੍ਰਿਸ਼ਨ ਦਾ, ਉਹ ਸਾਰੇ ਹੀ ਵਰਤ ਲੈਂਦੇ ਨੇ, ਉਹ ਕਹਿੰਦੇ ਨੇ ਤੇਰੇ ਨਾਂ, ਇਹ ਤੇਰੇ ਹੀ ਨਾਮ ਨੇ, ਤੂੰ ਤਾਂ ਇੱਕ ਹੈ। ਭਾਵੇਂ ਮੈਂ ਰਾਮ ਆਖਾਂ, ਭਾਵੇਂ ਅੱਲਾ ਆਖਾਂ, ਅੱਲਾ ਪਾਕ ਪਾਕ ਹੈ, ਪਵਿੱਤਰ ਤੋਂ ਪਵਿੱਤਰ ਹੈ। ਹਾਂਜੀ,
ਕਬੀਰ ਕਰਮ ਕਰੀਮ ਕਾ ਉਹ ਕਰੇ ਜਨ ਸੋਏ।
ਉਹ ਕਹਿੰਦੇ ਨੇ, ਪੁੱਛਣ ਵਾਲਿਆਂ ਜ਼ਰੂਰ ਪੁੱਛਿਆ ਹੋਣਾ, ਦੂਸਰਿਆਂ ਨੂੰ ਤਾਂ ਕਹਿੰਦੇ ਹੋ ਕਿ ਵੇਦ ਕਿਤੇ ਪੜ੍ਹ ਕੇ ਸ਼ੱਕ ਨਹੀਂ ਮੁੱਕਿਆ, ਅਤੇ ਤੁਹਾਡਾ ਮੁੱਕਿਆ ਕਿ ਨਹੀਂ? ਕਹਿਣ ਲੱਗੇ ਮੇਰਾ ਮੈਨੂੰ ਹੈ ਹੀ ਨਹੀਂ। ਕਿਉਂ? ਕਹਿੰਦੇ ਨੇ ਸ਼ੱਕ ਉੱਥੇ ਹੁੰਦਾ ਜਿੱਥੇ ਦੂਜਾ ਹੋਵੇ, ਅਤੇ ਦੂਜਾ ਰੱਬ ਹੈ ਕੋਈ ਨਹੀਂ, ਰੱਬ ਤਾਂ ਇੱਕੋ ਹੀ ਹੈ, ਭਾਵੇਂ ਅੱਲਾ ਆਖੋ ਭਾਵੇਂ ਰਾਮ ਆਖੋ। ਉਹ ਕਹਿੰਦੇ ਨੇ ਕਬੀਰ ਪੁੰਗਰਾ ਰਾਮ ਅੱਲਾ ਕਾ ਸਭ ਗੁਰ ਪੀਰ ਹਮਾਰੇ, ਮੇਰੇ ਸਾਰੇ ਗੁਰੂ ਪੀਰ ਨੇ, ਕਿਉਂਕਿ ਇੱਕ ਹੈ ਪਰਮਾਤਮਾ ਹੀ ਇੱਕ ਹੈ, ਦੂਜਾ ਤਾਂ ਹੈ ਹੀ ਨਹੀਂ। ਕਬੀਰ ਕਰਮ ਕਰੀਮ ਕਾ ਅਲਾ ਪਾਕਮ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਦੂਜਾ ਹੈ ਹੀ ਨਹੀਂ, ਤੇ ਇੱਕ ਤੇ ਕੀ ਸ਼ੱਕ ਕਰਾਂ, ਉਹਦੇ ਸਾਹਮਣੇ ਹੈ, ਹਾਜ਼ਰ ਹਜ਼ੂਰ ਹੈ, ਮੈਂ ਉਹਦੇ ਸਿੰਘਾਸਨ ਤੇ ਬੈਠਾ। ਅਬ ਤੋ ਜਾਏ ਚੜੇ ਸਿੰਘਾਸਨ, ਜਿਹਦੀ ਗੋਦ ਚ ਬੈਠਾ ਉਹਦੇ ਤੇ ਸ਼ੱਕ ਕੀ ਕਰਾਂ। ਅਬ ਤੋ ਜਾਏ ਚੜੇ ਸਿੰਘਾਸਨ ਮਿਲ ਹੈ ਸਾਰੰਗ ਪਾਣੇ, ਰਾਮ ਕਬੀਰ ਏਕ ਭਏ ਹੈ ਕੋਈ ਨਾ ਸਕੇ ਪਛਾਣੀ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ। ਪਰ ਹੋਇਆ ਕਿਵੇਂ? ਕਰਮ ਆਉਂਦਾ ਬਖਸ਼ਿਸ਼, ਉਸ ਕਰੀਮ ਦਾ ਮੇਰੇ ਤੇ ਕਰਮ ਹੈ, ਬਖਸ਼ਿਸ਼ ਹੈ, ਉਹ ਜੋ ਕਰਦਾ ਉਹ ਹੀ ਜਾਣਦਾ, ਉਹਦਾ ਕੀਤਾ ਬੰਦਾ ਨਹੀਂ ਜਾਣਦਾ। ਬੰਦਾ ਆਖੇ ਨਾ ਉਹ ਮੇਰੀ ਸੋਚ ਮੰਡਲ ਚ ਆ ਜਾ, ਜੋ ਕੁਝ ਗੱਲ ਹੈ ਹਰ ਇੱਕ ਮੈਨੂੰ ਪਤਾ ਲੱਗ ਜਾ। ਉਹ ਕਹਿੰਦੇ ਨੇ ਚਮਚੇ ਨਾਲ ਸਮੁੰਦਰ ਕਿਵੇਂ ਮਿਲ ਲਵੇਗਾ, ਰੱਬ ਇੱਕੋ ਹੈ, ਉਹ ਜੋ ਕਰਦਾ ਉਹ ਹੀ ਜਾਣਦਾ। ਇੱਕ ਬੇਨਤੀ ਨਾਲ ਸਮਾਪਤੀ, ਸਮਾਂ ਹੋ ਗਿਆ। ਗੁਰੂ ਨਾਨਕ ਦੇਵ ਜੀ ਨੂੰ ਸ਼ੇਖ ਬ੍ਰਹਮ ਨੇ ਪਾਕ ਪਟਨ ਵਿੱਚ ਇੱਕ ਗੱਲ ਪੁੱਛੀ ਸੀ, ਬਾਬਾ ਜੀ ਕੋਈ ਕੰਮ ਐਸਾ ਹੈ ਜਿਹੜਾ ਰੱਬ ਵੀ ਨਹੀਂ ਕਰ ਸਕਦਾ? ਵੇਖੋ ਫਕੀਰਾਂ ਦੀਆਂ ਰਮਜ਼ਾਂ, ਕੋਈ ਕੰਮ ਐਸਾ ਹੈ ਜਿਹਨੂੰ ਰੱਬ ਵੀ ਨਾ ਕਰ ਸਕੇ? ਹੱਸ ਪਏ ਸਤਿਗੁਰੂ। ਕਹਿਣ ਲੱਗੇ ਕਮਾਲ ਹੈ, ਬੜੀ ਰਮਜ ਦੀ ਗੱਲ ਤੂੰ ਪੁੱਛੀ, ਅੱਜ ਤੱਕ ਨਹੀਂ ਕਿਸੇ ਪੁੱਛੀ। ਸ਼ੇਖ ਬ੍ਰਹਮ ਇੱਕ ਕੰਮ ਹੈ ਜਿਹੜਾ ਰੱਬ ਵੀ ਨਹੀਂ ਕਰ ਸਕਦਾ। ਕਹਿਣ ਲੱਗਾ ਕਿਹੜਾ? ਕਹਿਣ ਲੱਗੇ ਦੂਜਾ ਰੱਬ ਉਹ ਵੀ ਨਹੀਂ ਬਣਾ ਸਕਦਾ, ਦੂਜੀ ਕੁਦਰਤ ਤੇ ਬਣ ਗਈ, ਰੱਬ ਇੱਕੋ ਹੀ ਹੈ, ਇੱਕੋ ਹੀ ਰਹੇਗਾ। ਦੋਈ ਕੁਦਰਤ ਸਾਜੀਏ ਕਰੇ ਆਸਨ ਡਿਠੋ ਚਾਓ, ਪਰਮਾਤਮਾ ਇੱਕ ਹੈ, ਅਦੁੱਤੀ ਹੈ, ਉਸ ਵਰਗਾ ਦੂਸਰਾ ਕੋਈ ਨਹੀਂ। ਗੁਰੂ ਕਿਰਪਾ ਕਰੇ, ਅੱਜ ਇਹ ਸਿੱਖਿਆ ਲੈ ਕੇ ਜਾਈਏ, ਅੰਮ੍ਰਿਤ ਪਾਨ ਕਰੀਏ, ਬਾਣੀਆਂ ਪੰਜ ਨੇ ਪੜ੍ਹੋ, ਕੁਕਾਰ ਪੰਜ ਨੇ, ਲੇਕਿਨ ਰੱਬ ਇੱਕ ਹੈ, ਰੱਬ ਪੰਜ ਨਹੀਂ। ਬਾਣੀਆਂ ਪੰਜ ਪੜ੍ਹਨੀਆਂ ਨੇ, ਸਹਿਜ ਪਾਠ ਕਰਨਾ, ਵਾਹਿਗੁਰੂ ਵਾਹਿਗੁਰੂ ਜਪਣਾ, ਧਰਮ ਦੀ ਕਿਰਤ ਕਰਨੀ ਹੈ, ਸਿੱਖ ਬਣਨਾ। ਪਰ ਰੱਬ ਇੱਕ ਹੈ, ਇੱਕ ਨਾਲ ਜੁੜਨਾ, ਅਤੇ ਜਦੋਂ ਵੀ ਧਿਆਨ ਆਵੇ ਉਹਦਾ ਟਿਕਾਣਾ ਕਿਹੜਾ? ਇਹ ਪੰਕਤੀ ਕਦੀ ਨਾ ਭੁੱਲਣੀ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਉਹ ਵਸਦਾ ਦਿਲ ਵਿੱਚ, ਖੋਜ ਕਰਨੀ ਹੈ ਅਤੇ ਦਿਲ ਦੀ ਖੋਜ। ਧਾਰਮਿਕ ਗ੍ਰੰਥ ਇਸ ਵਿੱਚ ਸਹਾਇਤਾ ਕਰਦੇ ਨੇ ਕਿ ਦਿਲ ਖੋਜ, ਬੰਦੇ ਖੋਜ ਦਿਲ ਹਰ ਰੋਜ਼। ਆਪ ਸੰਗਤਾਂ ਦਾ ਧੰਨਵਾਦ, ਇਸ ਅਸਥਾਨ ਦਾ ਧੰਨਵਾਦ, ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈਡ ਗ੍ਰੰਥੀ ਸਾਹਿਬ, ਸ਼੍ਰੀ ਸੱਚਖੰਡ ਹਰਿਮੰਦਰ ਸਾਹਿਬ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਅੰਤ ਵਿੱਚ ਮੈਂ ਆਪ ਸੰਗਤਾਂ ਕੋਲੋਂ, ਸਮੁੱਚੇ ਸਿੱਖ ਪੰਥ ਕੋਲੋਂ, ਕੋਈ ਭੁੱਲ ਹੋਈ ਹੋਵੇ, ਐਸਾ ਹੋ ਨਹੀਂ ਸਕਦਾ ਕਿ ਬੰਦਾ ਬੋਲੇ ਅਤੇ ਕੋਈ ਗਲਤੀ ਨਾ ਹੋਵੇ। ਭੁੱਲਾਂ ਹੁੰਦੀਆਂ ਨੇ, ਭੁੱਲਣੇ ਅੰਦਰ ਸਭ ਕੋ ਭੁੱਲ ਗੁਰੂ ਕਰਤਾ, ਭੁੱਲਾਂ ਮੁਆਫ ਕਰਨੀਆਂ ਅਤੇ ਨਿਰੀਆਂ ਮੁਆਫ ਕਰਕੇ ਇੱਥੇ ਹੀ ਨਹੀਂ, ਅੱਗੇ ਲਈ ਸ਼ੁਭ ਮਾਰਗ ਦੇਣਾ, ਅੱਗੇ ਲਈ ਸਿਰ 'ਤੇ ਹੱਥ ਰੱਖਣਾ। ਜਿਵੇਂ ਕਿਹਾ ਪਿਛਲੇ ਅਵਗਣ ਬਖਸ਼ ਲਏ, ਪ੍ਰਭ ਆਗੈ ਮਾਰਗ ਪਾਵੈ। ਆਖਰੀ ਪੰਕਤੀਆਂ ਸਰਵਣ ਕਰੋ, ਸਮਾਪਤੀ ਕਰੀਏ ਜੀ।
ਅੱਲਾਹ ਪਾਕੰ ਪਾਕ ਹੈ ਸਾਕ ਕਰੋ ਜੇ ਤੂੰ ਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।